सारे लखन वासी प्रेमी बिहारा छड़ते हुए सतगुरु की हजूरी च पहुंचे अपने सतगुरु श्रद्धा के नाल नमस्कार करने तो बाद बीबिया बीबिया आले पासे बैठो भाई भाइयों आले पासे बैठो जिथे जगह मिलती है प्रेम नाल बैठ जाओ। आओ आपा तो गुरु की हजूरी मनुखा दे प्राप्त हुई है इसकी सफलता का कोई साधन गुरु की हजूरी चो आके प्राप्त करना है। जेड़ी भी दुनिया की कोई वस्तु है या परमार्थ है हर एक काम का असूल हुंदा है। जेड़ा असूल है ना जे तो असूल ताई आदमी लखेगा तब तो वस्तु नूं प्राप्त कर लेगा अगर नहीं तो ठोकर इन्हें और लैण देण नूं कुछ नहीं है। आओ मनुखा दे मिली है सब तो पहला इसका फर्ज की है गुरु वाला बनना पवेगा। गुरु आओ प्राचीन अवतार आए दुनिया से ये मात लोक का असूल है बगैर गुरु तारे तो उपदेश नहीं कर सकता। अगे गुरु नानक देव महाराज जी का अवतार होया तो मात लोग की जो मर्यादा सी उन्होंने देखी आके भाई बगैर गुरु से कोई उपदेश नहीं कर सकता। जैसे रामचंद्र का गुरु वशिष्ठ होया हालांकि वो विष्णु भगवान का 14 कला अवतार मने ने वो निमित्तक अवतार सन कुछ निमित्त वास्ते आए थे। निमित्त उन्होंने की थी रावण और कुंभकर्ण यह जे अन्यायी राजा नु मारना सी उसने तो परमेश्वर नु जेड़ा पाप है ये नहीं चंगा लगता है। फिर द्वापर युग दे विच कृष्ण भगवान जी का अवतार होया और दादे ने 16 कला सपूर्ण विष्णु का अवतार मने ने उन्हों का गुरु भी दरवासा सी ऐसा। फिर गुरु नानक देव महाराज जी का अवतार होया कलयुग दे विच कलयुग दे विच अवतार होया तो उन्होंने आके देखा भी इतने तो बगैर गुरु से हालांकि देख लो तुरह आए सन पर जेड़ी मर्यादा इस जगह की वो मर्यादा के बिच ही लखना पवेगा। तो फिर इस मर्यादा नूं पूरी करने वास्ते बी दे बहाने गुरु नानक देव महाराज जी सचखंड चले गए। सचखंड तेनू परां करदे दे कोलों परां करदे नूं फड़के दसिया अकाल पुरख तो फिर मूल मंत्र तो है गुर प्रसाद ताई ते फिर वाहिगुरु मंत्र फिर बेई दे विचों निकलिया है। फिर जो अकाल पुरख का हुक्म सी वह फिर दुनिया ते जपाया गुरु और साडे गुरु ने यह रस्म अदा करी है ते असी फिर नगुरे ही परमेश्वर नूं मिल जांगे। सारे मतां दा दसें सौ सियाणिया इको मत मूर्ख आपो अपनी मूर्ख कोई कुछ बोल दिंदा मूर्ख कोई उठ के कुछ बोलन लग जांदा कोई बैठा ही कुछ बोलन लग जांदा पर नहीं वो मूर्ख ने कहंदे सियाणिया दी इको ही मत हुंदी है जिहड़े आत्मदर्शी हुंदे ने उहनां दी चिन्ना नहीं रलदी हुंदी वो कहंदा आ ठीक है वो कहंदा आ ठीक है ना। इस तरह गुरु के बगैर कदे इस मुक्त नहीं मिलेगी। आओ कलगीता यानी ਮਹਾਰਾਜ ਜੀ ਨੇ ਲਿਖਿਆ ਗੁਰਬਾਣੀ ਦੇ ਵਿੱਚ ਵੀ ਜੇ ਅਗਰ ਨਹੀਂ ਗੁਰੂ ਵਾਲਾ ਬਣੇਗਾ ਤਾਂ ਇਹਨੂੰ ਮਨੁੱਖਾ ਦੇ ਨਹੀਂ ਮਿਲੇਗੀ ਸੇਵਾ। ਹੁਣ ਵੀ ਖਬਰਾਂ ਕਿਵੇਂ ਮਿਲੀਆਂ ਜੇ ਤਾਂ ਗੁਰਬਾਣੀ ਅਨੁਸਾਰ ਤਾਂ 1,84,00,000 ਜੂਨ ਦੇ ਵਿੱਚ ਹੀ ਆਏ ਹਾਂ ਆਪਾਂ, ਤਦ ਆ ਕੇ ਆਪਾਂ ਨੂੰ ਹੁਣ ਮਨੁੱਖਾ ਦੇ ਮਿਲੀ ਹੈ। ਕਈ ਐਸੇ ਵੀ ਹੋਣਗੇ ਜਿਹੜੇ ਗੁਰੂ ਵਾਲੇ ਨੇ, ਉਹਨਾਂ ਨੂੰ ਸਿੱਧੀ ਮਿਲ ਗਈ ਹੈ, ਨਗੁਰੇ ਨੂੰ ਕਦੇ ਮਨੁੱਖਾ ਦੇ ਨਹੀਂ ਮਿਲੇਗੀ। ਜਿਹੜਾ ਗੁਰੂ ਵਾਲਾ ਆਪੋ ਆਪਣੇ ਮਤ ਅਨੁਸਾਰ ਉਹਨੂੰ ਵਸ ਮਨੁੱਖਾ ਦੇ ਮਿਲੇਗੀ, ਪਰ ਪਰਮੇਸ਼ੁਰ ਨੂੰ ਮਿਲਣਾ ਕੋਈ ਹੋਰ ਗੱਲ ਹੈ। ਜਿਹੜਾ ਪਰਮੇਸ਼ੁਰ ਦੇ ਵਿੱਚ ਭੇਦ ਹੋਣਾ ਨਾ ਗੁਰੂ ਦੇ ਸੰਬੰਧ ਕਰਕੇ, ਉਹ ਕੋਈ ਹੋਰ ਗੱਲ ਹੈ। ਔਰ ਇਸੇ ਵਾਸਤੇ ਹੀ ਗੁਰੂ ਵਾਲੇ ਬਣਨਾ ਦੱਸਿਆ। ਗੁਰਮੰਤਰ ਹੀਣ ਸਜੋ ਪ੍ਰਾਣੀ, ਗੁਰਮੰਤਰ ਕਿਸਕੋ ਮਿਲੇਗਾ? ਜਿਹੜਾ ਗੁਰੂ ਵਾਲਾ ਨਗੁਰੇ ਨੂੰ ਮੰਤਰ ਦੇ ਦੇ, ਉਹਦਾ ਸਫਲੇ ਨਹੀਂ ਹੋਣਾ ਹੈ ਕਿ ਉਹਦੇ ਤੇ ਮੋਹਰ ਨੀ ਲੱਗਣੀ ਨਾ ਹੈ, ਉਹਦੀ ਜਿਹੜੀ ਫਾਇਲ ਬਣਨੀ ਹੈ ਨਾ ਉਹ ਦੂਰੀ ਬਣੇਗੀ ਬਸ। ਨਾ ਇਸ ਤਰ੍ਹਾਂ ਦੱਸਿਆ, ਪਹਿਲਾਂ ਤੁਸੀਂ ਬਾਹਰਲੇ ਮੁਲਕਾਂ ਨੂੰ ਜਾਓ, ਪਾਸਪੋਰਟ ਤੇ ਸਟੈਪ ਲੱਗਦਾ ਹੁੰਦਾ, ਪਹਿਲਾਂ ਤਾਂ ਆਪਣੀ ਗਵਰਨਮੈਂਟ ਦਾ ਲੱਗੇਗਾ, ਫਿਰ ਅੱਗੇ ਲੱਗੇਗਾ ਜਿੱਥੇ ਜਾ ਕੇ ਉਤਰਾਂਗੇ, ਫਿਰ ਉਹ ਵੀਜ਼ਾ ਲਾਉਣਗੇ, ਜਿੰਨਾ ਵੀਜ਼ਾ ਜੇ ਨਹੀਂ ਆਉਣਗਾ ਪੜ ਲੈਣਾ ਉਹਨਾਂ ਨੇ, ਦੇਖ ਲਓ। ਇਸੇ ਤਰ੍ਹਾਂ ਇੱਧਰ ਆ ਪ੍ਰਵਾਸ, ਜੇ ਤਾਂ ਤੇ ਮੋਹਰ ਲੱਗੀ ਆ ਗੁਰੂ ਦੀ ਤਾਂ ਤਾਂ ਫਿਰ ਨਹੀਂ ਜਮਾਂ ਨੇ ਕੁਛ ਕਹਿਣਾ, ਨਹੀਂ ਫਿਰ ਜਮ ਫੜ ਲੈਣਗੇ ਆ ਕੇ ਜਦੀ ਐਸਾ। ਗੁਰਮੰਤਰ ਹੀਣ ਸਜੋ ਪ੍ਰਾਣੀ, ਤ੍ਰਿਗੰਤ ਜਾਨਵਰ ਪ੍ਰਾਸ਼ਨ, ਕਹਿੰਦੇ ਨਗੁਰੇ ਦੇ ਜੀਵਨ ਨੂੰ ਤਾਂ ਤਕਾਰ ਹੈ, ਕਹਿੰਦੇ ਬਸ ਤਕਾਰ ਨੂੰ 100 ਵਾਰੀ ਫਿਟੇ ਨੂੰ ਕਹੋ ਨਾ ਕਿਸੇ ਨੂੰ ਤਾਂ ਇੱਕ ਤਿਰਗ ਜਾਂ ਤਕਾਰ ਬਣਦਾ। ਕੂਕਰਾ ਸੂਕਰਾ ਗਰਦ ਵੈ ਕਾਕਾ ਸਰਪਨ ਤੁਲਖ ਲੈ, ਹੈ ਤਾਂ 1,84,00,000 ਜੂਨ, ਪਰ ਇਹ ਸਮਝਾਉਣ ਵਾਸਤੇ ਇੰਨੇ ਕੁ ਨਾਂ ਲੈਣੇ, 3 ਉਦਾਹਰਨ ਹੁੰਦੇ ਨੇ ਜੇ ਕਿਸੇ ਗੱਲ ਨੂੰ ਸਿੱਧ ਕਰਨਾ ਹੋਵੇ। ਕਹਿੰਦੇ ਜਿਹੜਾ ਗੁਰੂ ਵਾਲਾ ਨਹੀਂ, ਉਹ ਕਹਿੰਦੇ ਇਹਨਾਂ ਦੁਨੀਆਂ ਦੇ ਵਿੱਚ ਭੜਕਦਾ ਫਿਰੂਗਾ, ਆਪਣਾ ਜਿਹੜਾ ਵਿਸ਼ਾ ਹੈ ਇਹ ਗੁਰੂ ਤੇ ਹੀ ਚੱਲਦਾ, ਔਰ ਇਸੇ ਤੇ ਹੀ ਅੱਜ ਆਪਾਂ ਰੱਖਾਂਗੇ। 3 ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਂ ਬੈਠੇ ਹੋ, ਫਿਰ ਸਾਰੀਆਂ ਬੀਬੀਆਂ। ਜਦ ਆਪਾਂ ਆਪਣੇ ਮਨ ਨੂੰ ਬਾਣੀ ਔਰ ਵਿਚਾਰ ਦੇ ਨਾਲ ਜੋੜਾਂਗੇ ਨਾ, ਜਿਹੜਾ ਦੇਸ਼ ਕਾਲ ਵਸਤੂ ਆਪਾਂ ਨੂੰ ਭਾਸਦਾ ਨਾ ਹੁਣ ਵੀ ਇਹ ਬਠਿੰਡਾ ਸ਼ਹਿਰ ਹੈ, ਸਕੂਲ ਚ ਬੈਠੇ ਆ, ਦਰਬਾਰ ਦਾ ਪ੍ਰਕਾਸ਼ ਹੈ, ਸੰਗਤ ਬੈਠੀ ਹੈ, ਕਥਾ ਕੀਰਤਨ ਹੋ ਰਿਹਾ, ਇਹ ਦੇਸ਼ ਕਾਲ ਵਸਤੂ ਕਹਿੰਦੇ ਨੇ ਇਸਨੂੰ। ਇਸ ਨੂੰ ਵੀ ਆਪਾਂ ਭੁੱਲ ਕੇ ਦੇਖਣਾ, ਅੱਜ ਦੇਸ਼ ਕਾਲ ਵਸਤੂ ਤੇ ਆਪਾਂ ਅੱਗੇ ਲਿਖਣਾ, ਅੱਗੇ ਕਦ ਲੱਖ ਹੋਵੇਗਾ ਜਦ ਇਹਦੀ ਸੁਰਤ ਬਾਣੀ ਔਰ ਵਿਚਾਰ ਦੇ ਨਾਲ ਜੁੜ ਜਾਵੇਗੀ। ਹੁਣ ਆ ਜਿਹੜਾ ਭਾਸਦਾ ਇਹ ਮਨ ਨੂੰ ਹੀ ਭਾਸਦਾ ਨਾ, ਜਦ ਮਨ ਇਹਨੂੰ ਛੱਡ ਦੇਵੇਗਾ ਇਹ ਭਾਸਣ ਵੜ ਜਾਏਗਾ। ਗੱਲ ਤਾਂ ਥੋੜੀ ਹੀ ਹੈ, ਪਰ ਇਹ ਬਹੁਤ ਸਾਧਨਾ ਸੇ ਪ੍ਰਾਪਤ ਹੋਤੀ ਹੈ। ਜੈਸੇ 4 ਕਿਸਮ ਦੀ ਸਮਾਧੀ ਦਿੱਤੀ ਹੈ ਮਹਾਂਪੁਰਸ਼ਾਂ ਨੇ, ਪਹਿਲੀ ਤਾਂ ਸ਼ਬਦ ਰੂਪ ਸਾਬ ਕਲਪ ਹੈ, ਫਿਰ ਸ਼ਬਦ ਰੂਪ ਸਾਬ ਕਲਪ ਹੈ, ਇਹ ਤਾਂ 2 ਨੇ, ਸਾਬ ਕਲਪ 2 ਅੱਗੇ ਨਿਰਵਿਕਲਪ ਨੇ, 4 ਕਿਸਮ ਦੀ ਸਮਾਧੀ ਹੈ। ਜਿਹੜੇ ਮਹਾਂਪੁਰਸ਼ ਜਾਂ ਗੁਰਸਿੱਖ ਜਾਣ ਮਤਾਂ ਦੇ ਮਹਾਤਮਾ ਫਿਰ ਅਭਿਆਸ ਕਰਦੇ ਨੇ, ਅਭਿਆਸ ਹਰ ਇੱਕ ਵਿਦਿਆ ਦਾ ਹੀ ਕਰਨਾ ਪੈਂਦਾ, ਪਰ ਇਹ ਤਾਂ ਸੂਖਮ ਹੈ, ਸੂਲ ਦਾ ਅਭਿਆਸ ਹਰ ਇੱਕ ਕੋਈ ਕਰ ਸਕਦਾ, ਦੇਖ ਕੇ ਵੀ ਕਰ ਸਕਦਾ, ਪਰ ਇਹ ਨਾ ਦੇਖੇ ਜਦ ਇਹਦਾ ਹੀ ਨਹੀਂ ਕਰਾਂਗੇ ਕੈਸੇ, ਸੂਖਮ ਹੈ ਇਹ। ਆਓ ਕੋਈ ਮਹਾਂਪੁਰਸ਼ ਹੋਵੇ ਤੇ ਤਤਵੇਤਾ ਹੋਵੇ, ਉਸ ਦੁਆਰਾ ਇਹ ਗੱਲ ਅਨੁਭਵ ਹੁੰਦੀ ਹੈ, ਵਰਨਾ ਨਹੀਂ ਹੋਵੇਗੀ। ਆਓ ਦੇਸ਼ ਕਾਲ ਵਸਤੂ ਜਾਣੀ ਸ਼ਬਦ ਰੂਪ ਸਾ ਵਿਕਲਪ, ਜਿਹੜਾ ਆਪਣਾ ਮਨ ਹੈ ਨਾ, ਮਨ ਸ਼ਬਦ ਹੈ ਗੁਰਬਾਣੀ, ਤੇ ਗੁਰਬਾਣੀ ਦੀ ਹੈ ਅੱਗੇ ਜਿਹਨੂੰ ਵਿਚਾਰ ਕਹਿੰਦੇ ਨੇ ਉਹਦੀ ਸ਼ਕਤੀ ਜ਼ਾਹਰ ਕਰਨੀ। ਜਿੰਨਾ ਚਿਰ ਕੋਈ ਬੋਤਲ ਬੰਦ ਆ ਉਹਨੂੰ ਡੱਟ ਲੱਗਿਆ ਹੋਇਆ, ਕੋਈ ਪਤਾ ਨੀ ਅੰਦਰ ਕੀ ਚੀਜ਼ ਆ, ਉਸਦੇ ਹਾਏ ਜ਼ਰੂਰ, ਜਦ ਆਪਾਂ ਉਹਦਾ ਡੱਟ ਖੋਲ ਦਿਆਂਗੇ ਨਾ, ਜੇ ਸ਼ੈਂਟ ਹੋਵੇਗਾ ਲਪਟਾਂ ਮਾਰਨ ਲੱਗ ਜਾਏਗਾ, ਜਿਹੜੇ ਔਰ ਇਸੇ ਤਰ੍ਹਾਂ ਹੀ ਗੁਰਬਾਣੀ ਦੀ ਤਾਕਤ ਆ ਇਹ ਵਿਚਾਰ ਦੁਆਰਾ ਪਤਾ ਲੱਗਦਾ ਔਰ ਇਸ ਤਰ੍ਹਾਂ ਦੱਸਿਆ ਕਹਿੰਦੇ ਜਿਹੜਾ ਆਪਣਾ ਮਨ ਹੈ ਨਾ ਮਨ ਇੱਕੋ ਹੀ ਹੈ ਇਹਦੇ ਰਸਤੇ ਬਹੁਤ ਨੇ ਇਹਦੀਆਂ ਬਹੁਤ ਦੁਨੀਆਂ ਨੇ ਇੱਕੋ ਹੀ ਮਨ ਦੀਆਂ ਬਹੁਤ ਦੁਨੀਆਂ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਦਾ ਹੈ ਇਸ ਨੂੰ ਆਪਾਂ ਨੇ ਵਿਚਾਰ ਔਰ ਬਾਣੀ ਦੇ ਨਾਲ ਮਨ ਨੂੰ ਇਕਾਗਰ ਕਰਨਾ ਇਕਾਗਰ ਮਨ ਦਾ ਕੀ ਸਰੂਪ ਹੈ ਵੀ ਇਕਾਗਰ ਕੈਸੇ ਹੋ ਗਿਆ ਇਕਾਗਰ ਆਪੇ ਆਪਣੇ ਮਨ ਸਾਫੀਆ ਮਨ ਸੇ ਦੇਖ ਲੈਣਾ ਜਦ ਕੋਈ ਫੁਰਨਾ ਨਹੀਂ ਨਾ ਹੋਵੇਗਾ ਮਨ ਬਾਣੀ ਔਰ ਵਿਚਾਰ ਦੇ ਨਾਲ ਜੁੜਿਆ ਹੋਵੇਗਾ ਸਮਝੋ ਸਮਾਧੀ ਲੱਗੀ ਹੋਈ ਸਮਾਧੀ ਕੀ ਕਹਿੰਦੇ ਨੇ ਮਨ ਨੇ ਫੁਰਨਾ ਨਾ ਕਰਨਾ ਚਾਹੇ ਤੁਰਿਆ ਜਾਂਦਿਆਂ ਨਾ ਕਰੇ ਚਾਹੇ ਬੈਠਿਆ ਨਾ ਕਰੇ ਚਾਹੇ ਬਾਣੀ ਪੜ੍ਹਦਿਆਂ ਨਾ ਕਰੇ ਚਾਹੇ ਸਮਾਧੀ ਚ ਨਾ ਕਰੇ ਸਮਝ ਲਓ ਮੇਰੀ ਸਮਾਧੀ ਲੱਗੀ ਸੀ ਬਸ ਸਮਾਧੀ ਦਾ ਨਾਮ ਹੀ ਨਿਸਫੁਰਨ ਐਸਾ ਦੱਸਿਆ ਆਪਾਂ ਮਨ ਨੂੰ ਹੁਣ ਫੁਰਨਿਆਂ ਸੇ ਹਟਾ ਕੇ ਬਾਣੀ ਔਰ ਵਿਚਾਰ ਦੇ ਨਾਲ ਜੋੜਨਾ ਫਿਰ ਆਪਣੀ ਸਾਧ ਵਿਕਲਪ ਸਮਾਧੀ ਲੱਗ ਜਾਵੇਗੀ ਦੇਸ਼ ਦਾ ਰਸਤੂ ਭੁੱਲ ਜਾਵੇਗਾ ਦੇਖੋ ਫਿਰ ਕੈਸਾ ਆਨੰਦ ਆਵੇਗਾ ਬੜੋ ਪ੍ਰੇਮ ਗੁਰਬਾਣੀ ਦੇ ਵਿੱਚ ਦੱਸਿਆ ਵੀ ਜਿਹੜੇ ਗੁਰੂ ਵਾਲੇ ਨਹੀਂ ਬਣਨਗੇ ਨਾ, ਚਾਹੇ ਕਿਤਨਾ ਹੀ ਦੁਨੀਆਂ ਦੇ ਵਿੱਚ ਵੱਡਾ ਬੰਦਾ ਹੋਵੇ, ਪਦਾਰਥਾਂ ਕਰਕੇ ਹਕੂਮਤ ਹੋਵੇ, ਜੇ ਉਹ ਨਗੋਰਾ ਨਾ ਕਹਿੰਦੇ ਨਗੋਰਾ ਕਿਸੇ ਮਤ ਦਾ ਜਾਏ, ਕਦੇ ਉਹਨੂੰ ਮਨੁੱਖਾਂ ਦੇ ਨਹੀਂ ਮਿਲੇਗੀ। ਅਈਆਂ ਜੂਨਾਂ ਚ ਜਾਵੇਗਾ, ਕੂਕਰਾ ਕੁੱਤਾ ਜੀ ਨੂੰ ਕਹਿੰਦੇ ਨੇ, ਸੂਕਰਾ ਸੂਰ ਜੀ ਨੂੰ ਕਹਿੰਦੇ ਨੇ। ਆ ਕਾਂ ਕੋਈ ਪਸੰਦ ਨਹੀਂ ਕਰਦਾ, ਕਾਂ ਨੂੰ ਅਜਿਹਾ ਜੂਨੀਆਂ ਦੇ ਵਿੱਚ ਭੜਕਦਾ ਫਿਰੇਗਾ। ਉਹ ਤਾਂ ਹੀ ਦੱਸਿਆ ਹੈ ਗੁਰਬਾਣੀ ਨੇ ਬਈ ਆ ਇਨਸਾਨ ਗੁਰੂ ਵਾਲਾ ਬਣ ਜਾ ਤੂੰ, ਗੁਰੂ ਦੀ ਤੇਰੇ ਤੇ ਫਿਰ ਮਿਹਰ ਹੋ ਜਾਵੇਗੀ ਹੌਲੀ ਹੌਲੀ ਮਨੁੱਖਾਂ ਦੇ ਮਿਲਦਿਆਂ ਮਿਲਦਿਆਂ। ਕੋਈ ਟਾਈਮ ਆਵੇਗਾ, ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ, ਅਗਿਆਨ ਕਰਕੇ ਸੁੱਖ ਮੰਨਦੇ ਹਾਂ। ਉਹ ਸੁੱਖ ਵੀ ਜਿਹੜਾ ਹੈ ਨਾ, ਥੋੜਾ ਜਿਹਾ ਛਿੰਨ ਮਾਤਰ ਹੀ ਹੈ ਉਹ। ਉਹ ਵੀ ਕਹਿੰਦੇ ਆਤਮਾ ਦਾ ਭਾਸ ਪੈ ਜਾਂਦਾ ਜਦ ਮਨ ਟਿਕਦਾ, ਤੇ ਪਦਾਰਥ ਦੇ ਵਿੱਚ ਸੁੱਖ ਨਹੀਂ ਹੈ, ਸੁੱਖ ਤਾਂ ਮਨ ਟਿਕ ਜਾਣ ਦੇ ਵਿੱਚ ਹੈ। ਜੇ ਬਗੈਰ ਹੀ ਪਦਾਰਥਾਂ ਤੇ ਟਿਕ ਜਾਵੇ ਦੇਖੋ ਕਿਥੇ, ਨਾਲੇ ਉਹ ਤਾਂ ਫਿਰ ਜਾਂਦਾ ਹੀ ਨਹੀਂ ਕਹਿੰਦੇ ਸੁੱਖ। ਉਹ ਇੱਕ ਨਿਮਖ ਸੁੱਖ ਪਿੱਛੇ ਕਿੰਨਾ ਦੁੱਖ ਪਾਉਂਦੇ ਆ ਫਿਰ ਆਪਾਂ ਦੇਖੋ, ਸਾਰੀ ਉਮਰ ਰੋਂਦਿਆਂ ਨੂੰ ਲੱਗ ਜਾਂਦੀ ਹੈ। ਉਹ ਐਸੇ ਦੱਸਿਆ ਵੀ ਗੁਰੂ ਸਾਹਿਬ ਕਦੇ ਨਹੀਂ ਮੁਕਤ ਹੋਵੇਗੀ। ਬਹੁਤ ਪ੍ਰੇਮੀ ਆਪਣੇ ਆਪ ਪਰਮੇਸ਼ਰ ਦੀ ਬੰਦਗੀ ਜਾਂ ਤੀਰ ਸਾਧਕਾਂ ਦਾ ਇਸ਼ਨਾਨ ਕਰਦੇ ਹੁੰਦੇ ਸੀ, ਕਾਹਦੇ ਵਾਸਤੇ ਵੀ ਮਨੁੱਖਾਂ ਦੇ ਵਿਲੀਏ ਸਫਲੀ ਹੋ ਜਾਵੇ। ਹੁਣ ਜਿਹੜੀ ਗੰਗਾ ਠੀਕ ਹੈ ਉਹ ਮੁਕਤ ਨਹੀਂ ਨਾ ਕਰ ਸਕਦੇ, ਪਹਿਲਾਂ ਗੰਗਾ ਦੇ ਵਿੱਚ ਤਾਂ ਉਪਦੇਸ਼ ਹੀ ਨਹੀਂ ਕਰੋਗੇ ਕੀ ਤੁਸੀਂ, ਜਿਹੜੀ ਚੀਜ਼ ਦੇ ਵਿੱਚ ਉਪਦੇਸ਼ ਹੀ ਨਹੀਂ ਆ ਉਹ ਕਿਵੇਂ ਤੁਹਾਨੂੰ ਮੁਕਤ ਕਰ ਦੇਵੇਗੀ, ਪੇਡਾ ਚਾਲ ਆ ਹੋਰ ਕੀ। ਆਓ ਦੱਸਿਆ ਵੀ ਮੁਕਤ ਤਾਂ ਉਹ ਕਰੇਗਾ ਜਿਹਦੇ ਜਿਹੜਾ ਉਪਦੇਸ਼ ਰੂਪ ਆ ਜਿਹੜਾ ਦੱਸਦਾ ਆਪਾਂ ਨੂੰ, ਜਿੰਨਾ ਕੁਛ ਜਿੰਨਾ ਚਿਰ ਕਿਸੇ ਨੇ ਕੁਛ ਸੁਣਿਆ ਹੀ ਨਹੀਂ ਤਾਂ ਫਿਰ ਅੱਗੇ ਉਸਨੇ ਚੱਲਣਾ ਕੀ ਹੈ, ਕੁਛ ਨਹੀਂ ਚੱਲਣਾ। ਜਿਵੇਂ ਦੁਨੀਆਂ ਮਿੱਟੀ ਹੋਈ ਕੱਢੀ ਜਾਂਦੀ ਹੈ ਟੋਬਿਆਂ ਚੱਲ, ਉਹ ਮਿੱਟੀ ਵੀ ਤੁਹਾਨੂੰ ਮੁਕਤ ਕਰ ਦੂਗੀ ਨਹੀਂ। ਇਹ ਸਭ ਅਗਿਆਨ ਆ, ਇਸੇ ਨੂੰ ਦੂਰ ਕਰਨ ਵਾਸਤੇ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਵੀ ਦੁਨੀਆਂ ਭੁਲੇਖਿਆਂ ਚ ਪਾਈ ਹੈ ਲੋਕਾਂ ਦੀ, ਖਾਣ ਦੇ ਮਾਰਿਆਂ ਦੀ, ਖਾਣ ਦੇ ਮਾਰਿਆਂ ਦੀ ਜੀ, ਹੋਰ ਗੱਲ ਕੋਈ ਨਹੀਂ ਹੈ। ਇਹ ਲੋਕਾਂ ਨੇ ਭਰਮ ਪਾ ਦੇਣੇ, ਐਸਾ ਹੁੰਦਾ ਹੀ ਹੈ ਜਿੱਥੇ ਕੋਈ ਰਹਿੰਦਾ ਨਾ ਉਹਦੇ ਜਿਹੜੇ ਬੜੇ ਛੋਟੇ ਬੰਦੇ ਹੁੰਦੇ ਨੇ ਜਿਹੇ ਜੇ ਧਰਮ ਵਾਲੇ ਹੁੰਦੇ ਨੇ ਜਾਂ ਹੋਰ ਹੁੰਦੇ ਨੇ, ਉਹਨਾਂ ਦਾ ਕੁਦਰਤੀ ਉਹਦੇ ਤੇ ਪ੍ਰਭਾਵ ਪਿਆ ਹੁੰਦਾ, ਪਰ ਹੁੰਦਾ ਹੁੰਦਾ ਕੁਛ ਨਹੀਂ ਹੈ। ਉਹ ਡਰ ਜਾਂਦੇ ਆਪਾਂ ਵੀ ਫਨੀ ਕੀ ਹੋਊਗਾ, ਹੁੰਦਾ ਵੀ ਨਾ ਪਿੱਛੇ ਜੋਸ਼ ਦਾ ਜ਼ੋਰ ਜਾ ਕੇ ਕਿਸੇ ਨੇ ਕਹਿ ਦੇਣਾ ਵੀ ਇਸ ਤਰ੍ਹਾਂ ਤੇਰਾ ਤਾਂ ਇਸ ਤਰ੍ਹਾਂ ਤੇਰੇ ਸਾੜ ਸਦੀ ਚੜ ਗਈ। ਜਿਵੇਂ ਚੰਦੂ ਨੇ ਜਹਾਂਗੀਰ ਨੂੰ ਉਹ ਨਜੂਮੀਆਂ ਨੂੰ ਕਹਿ ਤਾ ਰੁਪਈਆ ਦੇ ਤਾ ਬਈ ਤੁਸੀਂ ਉਹ ਕਹਿ ਦੋ ਹੈ ਰਾਜਾ ਸਲਾਮਤ ਤੇਰੇ ਤੇ ਸਾਰ ਸਤੀ ਚੜੀ ਹੋਇਆ ਕੋਈ ਪਾ ਕਰ ਲਾ। ਉਹ ਕੰਮਣ ਲੱਗ ਗਿਆ ਕਿ ਉਹਦਾ ਭਰੋਸਾ ਸੀ ਨਾ ਉਹਨਾਂ ਤੇ ਬਈ ਠੀਕ ਹੈ ਸੱਚ ਕਿਹਾ ਇਹਨਾਂ ਨੇ। ਉਹ ਕਹਿੰਦਾ ਵੀ ਦੂਰ ਕੈਸੇ ਹੋਊਗੀ, ਦੂਰ ਕਹਿੰਦੇ ਐਸੇ ਹੋਊਗੀ, ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦਾ ਜਾਨਸ਼ੀਨ ਹਰਗੋਬਿੰਦ ਜੀ ਉਹਨਾਂ ਤੋਂ ਇੱਕ ਚਾਲੀਆ ਕਰਾ ਗਵਾਲੀਅਰ ਦੇ ਕਿਲੇ ਚ ਜਾਂ ਤੇਰੀ ਸਾਰ ਸਤੀ ਸਤ ਹੋਊਗੀ। ਖੈਰ ਨਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਰਾਜੇ ਨੇ ਸੱਦੇ, ਕਹਿੰਦੇ ਮਹਾਂਪੁਰਸ਼ ਇਸ ਤਰ੍ਹਾਂ ਕਰਕੇ ਮੇਰੇ ਤੇ ਸਾਠ ਸਦੀ ਚੜ ਗਈ, ਕਿਰਪਾ ਕਰੋ ਉੱਥੇ ਤੁਸੀਂ ਚਾਲੀਆ ਕੱਢ ਦਿਓ। ਹੁਣ ਉਹ ਗੁਰੂ ਸਰਵਗ ਸਰਵਗ ਗੁਰੂ ਕਹਿੰਦਾ ਜਹਾਂਗੀਰ ਤੇਰੇ ਤੇ ਨੀ ਸਾਠ ਸਤੀ ਚੜੀ ਹੋਈ, ਸਾਠ ਸਤੀ ਤਾਂ ਚੰਦੂ ਤੇ ਚੜੀ ਹੋਈ ਹੈ, ਉਹਦੀ ਅਸੀਂ ਲਾਹ ਦੇਣੀ ਹੈ, ਤੈਨੂੰ ਨੀ ਚੜੀ ਹੋਈ। ਉਹ ਇਸ ਤਰ੍ਹਾਂ ਦਾ ਆਪੋ ਆਪਣਾ ਇਹ ਮਤਾਂ ਦਾ ਬਣਾਉਣ ਜਾ ਬਣਿਆ ਹੁੰਦਾ। ਜੈਸੇ ਪੰਡਿਤ ਲੋਕਾਂ ਦੇ ਇੰਨੇ ਭਰਮ ਪਾਏ ਤੇ ਆਪਾਂ ਨੂੰ, ਆਪਾਂ ਉਹਨਾਂ ਤੇ ਬਗੈਰ ਪੁੱਛੇ ਕੋਈ ਕੰਮ ਨਹੀਂ ਸੀ ਕਰ ਸਕਦੇ ਰਾਜੇ ਨੂੰ। ਜਿਵੇਂ ਪ੍ਰਧਾਨੀ ਦੇ ਪਾਥੀਆਂ ਮੁੱਕ ਗਈਆਂ, ਪੰਡਿਤ ਆਇਆ, ਹੁਣ ਉਹ ਬੈਠੀ ਹੈ, ਕਹਿਣ ਲੱਗੀ ਮੈਂ ਦਾਲ ਕੈਸੇ ਰੋਟੀਆਂ ਕੈਸੇ ਪਕਾਵਾਂ, ਪਾਥੀਆਂ ਤਾਂ ਹੈ ਨਹੀਂ। ਉਹ ਕਹਿੰਦਾ ਲੈ ਹੁਣ ਲਿਆ ਦਿੰਦਾ ਤੈਨੂੰ ਪਾਥੀਆਂ। ਚਲਿਆ ਗਿਆ ਗਰੀਬ ਜਿਮੀਦਾਰ ਸੀ ਕੋਈ ਬਹੁਤ ਭੋਲਾ ਭਾਲਾ, ਪੱਤਰੀ ਜੀ ਨੇ ਆਪਣੇ ਚੱਕ ਲਈ, ਪੱਤਰੀ ਚੱਕ ਕੇ ਚਲਿਆ ਗਿਆ। ਜਿਮੀਦਾਰ ਨੇ ਨਮਸਕਾਰ ਵੀ ਅੱਜ ਸੁੱਖ ਦਾ ਨਹੀਂ ਜਿਹੜਾ ਪੰਡਿਤ ਆ ਗਿਆ, ਇਹ ਕੁਛ ਨਾ ਕੁਛ ਦੱਸੂਗਾ, ਹੱਥ ਬੰਨ ਕੇ ਖੜ ਗਿਆ। ਕਹਿੰਦਾ ਜਿਮੀਦਾਰ ਤੇਰੇ ਤੇ ਤਾਂ ਸਾਰ ਸਤੀ ਚੜ ਗਈ। ਕਹਿੰਦਾ ਮਹਾਰਾਜ ਲਾਹੋ ਫਿਰ ਕਿਰਪਾ ਕਰੋ, ਕਿਵੇਂ ਪੁੰਨਦਾਨ ਸਹੀ ਲੈਂਦਾ ਹੁੰਦਾ ਹਰ ਇੱਕ ਜਿਹੜਾ ਪਾਪ ਹੁੰਦਾ। ਉਹ ਕਹਿਣ ਲੱਗਿਆ ਪੰਡਿਤ, ਕਹਿੰਦਾ ਐ ਕਰ ਜਿਮੀਦਾਰਾ, ਹਾਥੀ ਦਾਨ ਕਰ ਤਾਂ ਤੇਰੀ ਲਹੂਗੀ। ਜਿਮੀਦਾਰ ਤਾਂ ਬਸ ਖਾ ਕੇ ਡਿੱਪਿਆ, ਵੀ ਮੈਂ ਤਾਂ ਬੱਚੇ ਅੱਗੇ ਵਸਾਂ ਪਾਲਦਾ, ਹਾਥੀ ਤਾਂ ਕਈ ਲੱਖ ਦਾ ਹੁੰਦਾ। ਕਹਿੰਦਾ ਪੰਡਿਤ ਜੀ ਬਹੁਤ ਮੁਸ਼ਕਿਲ ਹੈ। ਕਹਿੰਦਾ ਮੈਂ ਤੈਨੂੰ ਯੁਗਤੀ ਦੱਸ ਦਿੰਦਾ ਇੱਕ ਫਿਰ। ਕਹਿੰਦਾ ਦੱਸੋ ਪੰਡਿਤ ਜੀ। ਕਹਿੰਦਾ ਇਉਂ ਕਰ, ਗੁਹਾਰੇ ਤੇ ਝੁੱਲ ਪਾ ਕੇ ਦਾਨ ਕਰਦੇ, ਹਾਥੀ ਵਰਗਾ ਹੀ ਹੁੰਦਾ। ਦੇਖ ਲੋ ਇਹ ਜੇ ਆਪਾਂ ਭੋਲੇ ਪਾਲੇ ਹੁੰਦੇ ਸਨ ਲੋਕ, ਇਹ ਜੀ ਆਪਾਂ ਨੂੰ ਖਾਈ ਜਾਂਦੇ ਸੀਗੇ। ਉਹ ਜਿਮੀਦਾਰ ਤੇ ਝੁੱਲ ਫਵਾ ਕੇ ਉਹਨੇ ਬਿੜਵੇ ਬਿੜਵੇ ਕਰਕੇ ਆਪਣਾ ਕਹਿੰਦਾ ਜਾ ਢੋਲਾ ਜਾ ਕੇ ਗੁਹਾਰਾ। ਐਸੇ ਭਰਮ ਪਾਏ ਸੀ ਗੁਰਮੁਖ, ਸਾਰੇ ਭਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸ ਸਰੀਰ ਧਾਰ ਕੇ ਦੂਰ ਕਰੇ ਨੇ। ਦੇਖੋ ਕਿਸਨੇ ਭਰਮ ਪਏ ਹੋਏ ਸੀ, ਇੱਕ ਨੀ ਦਸ ਜਾਮੇ ਧਾਰਨ ਕਰੇ ਨੇ। ਔਰ ਇਹ ਦੱਸਿਆ ਵੀ ਆਪਣੇ ਆਪ ਲੋਕ ਸਾਧਨਾ ਕਰਦੇ ਹੁੰਦੇ ਸੀ, ਜੈਸੇ ਅਮਰਦਾਸ ਮਹਾਰਾਜ ਜੀ ਗੰਗਾ ਦੀ ਯਾਤਰਾ ਕਰਦੇ ਹੁੰਦੇ ਸੀ। ਕਾਹਦੇ ਵਾਸਤੇ ਵੀ ਮਨੁੱਖਾ ਦੇ ਮਿਲਿਆ ਸਫਲਾ ਹੋ ਜਾਵੇ। ਖੈਰ ਇਸ ਤਰ੍ਹਾਂ ਉਹਦੇ ਨਾਲ ਪਾਮ ਇਸ਼ਟ ਜੋਸ਼ ਦੀ ਹੱਥਾਂ ਪੈਰਾਂ ਦੀਆਂ ਰੇਖਾ ਦੇਖਣ ਵਾਲਾ, ਉਹਨੇ ਪਦਮ ਰੇਖਾ ਦੇਖ ਲਈ ਚਰਨ ਦੇ ਵਿੱਚ, ਪਦਮ ਰੇਖਾ। ਜੈਸੇ ਭਾਈ ਗੁਰਦਾਸ ਨੇ ਲਿਖਿਆ ਕ੍ਰਿਸ਼ਨ ਭਗਵਾਨ ਦੀ ਬਾਬਤ, ਕਿਉਂ ਦਰਵਾਸਾ ਨੂੰ ਟੀਚਰ ਕਰੀ ਸੀ ਨਾ ਜਾ ਕੇ ਉਹਦੇ ਮੁੰਡਿਆਂ ਨੇ ਨਾਲ ਹੋ ਰਲ ਕੇ ਮਹਾਤਮਾ ਨੂੰ ਦੱਸਿਆ ਵੀ ਜਿਹੜੀ ਮਹਾਤਮਾ ਨੂੰ ਟੀਚਰ ਕਰਨੀ ਹੈ ਨਾ, ਇਹਦਾ ਬਹੁਤ ਵੱਡਾ ਉਜਾਨਾ ਦੇਣਾ ਪਵੇਗਾ। ਕਹਿੰਦੇ ਦਰਵਾਸਾ ਸਿਉਂ ਕਰਤ ਸਗੌਰੀ, ਟੀਚਰ ਨੂੰ ਕਹਿੰਦੇ ਨੇ ਸਗੌਰੀ, ਜਾਤ ਵੇ ਫਲ ਪਾਏ। ਦੱਸਿਆ ਵੀ ਆਪਣੇ ਆਪ ਲੋਕ ਇਸ ਤਰ੍ਹਾਂ ਗੰਗਾ ਦੀ ਯਾਤਰਾ ਜਾਓ ਰੈਸਾ ਕਰਦੇ ਹੁੰਦੇ ਸੀ। ਕ੍ਰਿਸ਼ਨ ਭਗਵਾਨ ਵੀ ਦੇਖ ਲੋ ਕੁਲ ਦੇ ਵਿੱਚ ਸੀਗਾ, ਹਾਲਾਂਕਿ ਅਵਤਾਰ ਸੀ। ਅਵਤਾਰ ਕਈਆਂ ਦੇ ਮਨ ਦੇ ਵਿੱਚ ਇਹ ਮਨ ਘੱਟ ਗੱਲਾਂ ਬਣਾਈਆਂ ਹੋਈਆਂ ਨੇ, ਕਹਿੰਦੇ ਐਸੇ ਵੀ ਲੋਕ ਨੇ ਵਿੱਚ ਜਿਨ੍ਹਾਂ ਨੂੰ ਨਾਸਤਿਕ ਕਹਿੰਦੇ ਨੇ। ਜਿਹਨੂੰ ਆਪਣੇ ਗੁਰੂ ਘਰ ਦੇ ਇਤਿਹਾਸ ਤੇ ਹੀ ਸ਼ਰਧਾ ਨਹੀਂ ਹੈ ਤਾਂ ਉਸਨੇ ਕੀ ਕੱਖ ਲੈਣਾ ਕੋਲ। ਆਹ ਇਸ ਤਰ੍ਹਾਂ ਟਿੱਪਾ ਟਿੱਪਣੀ ਕਰਦੇ ਨੇ ਉਹਨਾਂ ਤੇ, ਉਹੀ ਕਰਦਾ ਟਿੱਪਣੀ ਟੱਪਣੀ ਜਿਹੜਾ ਨਾਸਤਿਕ ਹੁੰਦਾ। ਐਸਾ ਹੁੰਦਾ ਜਿਹੜੇ ਉਹ ਸਿੱਖ ਹੋਏ ਨੇ ਪਿੱਛੇ, ਉਹਨਾਂ ਦੇ ਤਾਂ ਕੋਈ ਰੋਮ ਵਰਗਾ ਵੀ ਨਹੀਂ ਹੈ। ਜਿਹਨਾਂ ਨੇ ਬਣਾਇਆ ਕਥਾ ਵਾਰਤਾ ਲਿਖੀਆਂ ਨੇ, ਉਹਨਾਂ ਨੇ ਤਾਂ ਆਪਾਂ ਪੈਰ ਵਰਗੇ ਵੀ ਨਹੀਂ ਹਾਂ। ਟਿੱਕਾ ਟਿੱਪਣੀ ਤਾਂ ਰੱਬ ਤੇ ਕਰਦੇ, ਜੀ ਫੜਨੀ ਹੈ ਕਿਸੇ ਦੀ, ਕਰਨੀ ਕਰਕੇ ਦਿਖਾਓ ਨਾ ਉਹ, ਤਦ ਤਾਂ ਮੰਨਿਆ ਜਾਵੇ। ਅੱਛਾ ਕ੍ਰਿਸ਼ਨ ਭਗਵਾਨ ਜੀ, ਭਾਈ ਗੁਰਦਾਸ ਜੀ ਨੇ ਲਿਖਿਆ, ਜਾਏ ਸੁੱਤਾ ਪ੍ਰਵਾਸ ਵਿੱਚ, ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ, ਚਿਲਮਿਲ ਚਿਲਕੇ ਬਾਂਗੀ ਤਾਰੇ। ਪਰ ਤਾਰਾ ਨਹੀਂ ਹੁੰਦਾ, ਉਹ ਰੇਖਾ ਹੁੰਦੀ ਆ ਗੁਰਮੁਖੋ। ਪਰ ਉਹ ਰਿਸ਼ੀ ਦਾ ਬਚਨ ਸੀ, ਦਰਵਾਸਾ ਦਾ ਬਚਨ ਹੋ ਗਿਆ ਤੇ ਵੀ ਸਾਰੀ ਕੁਲ ਦਾ ਨਾਸ ਹੋਊਗਾ। ਹੁਣ ਕ੍ਰਿਸ਼ਨ ਭਗਵਾਨ ਵੀ ਕੁਲ ਚ ਸੀ ਤਾਂ ਉਹ ਹੁੰਦੀ ਤਾਂ ਰੇਖਾ, ਰਿਸ਼ੀ ਦੇ ਬਚਨ ਸੇ ਕ੍ਰਿਸ਼ਨ ਭਗਵਾਨ ਨੇ ਇਸ ਤਰ੍ਹਾਂ ਦਾ ਚਰਨ ਦੇ ਵਿੱਚ ਕਰ ਲਿਆ ਜੈਸੇ ਮਿਰਗ ਦੀ ਅੱਖ ਹੁੰਦੀ ਹੈ। ਹੁਣ ਉਹ ਬਦਕਤੀ ਜਿਹੜਾ, ਜੇ ਸਾਫ ਰੇਖਾ ਹੁੰਦੀ ਤਾਂ ਉਹਨੂੰ ਕੈਸੇ ਭਾਸਣਾ, ਜਿਵੇਂ ਮਿਰਗ ਬੈਠਾ, ਮਿਰਗ ਬੈਠਾ ਨਹੀਂ, ਇਹ ਰਿਸ਼ੀ ਦੇ ਬਚਨਾਂ ਚ ਤਾਕਤ ਸੀ। ਤਾਂ ਫਿਰ ਉਸਨੇ ਉਹ ਜਿਹੜਾ ਬਦਕ ਸੀ ਉਹਨੇ ਦੇਖਿਆ ਵੀ ਮਿਰਗ ਬੈਠਾ, ਹੁਣ ਫਿਰ ਬਾਣ ਮਾਰਿਆ ਦੂਰੋਂ, ਕ੍ਰਿਸ਼ਨ ਭਗਵਾਨ ਦੇ ਚਰਨ ਚ ਆ ਕੇ ਬਾਣ ਲੱਗਿਆ। ਹੁਣ ਵੀ ਚਲੋ ਹੁਣ ਸ਼ਿਕਾਰ ਹੋ ਗਿਆ ਚੱਲੀਏ, ਜਦ ਆਇਆ ਤਾਂ ਦੇਖਿਆ ਸ਼ਿਕਾਰ ਹੋ ਰਹੀ ਪਿਆ, ਮਾਫੀਆਂ ਮੰਗਣ ਲੱਗ ਗਿਆ। ਕ੍ਰਿਸ਼ਨ ਭਗਵਾਨ ਨੇ ਗਲ ਚ ਲੈ ਲਿਆ, ਜਿਹੜਾ ਪਰਮੇਸ਼ਰ ਹੈ ਗੁਰਮੁਖ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ, ਆਪਾਂ ਹਮੇਸ਼ਾ ਔਗਣੇ ਚਿਤਾਰੀ ਜਾਂਦੇ। ਆਓ ਪੜੋ ਬਣੇ ਉਹਨਾਂ ਨੇ ਦੱਸਿਆ
ਔਗਣ ਕੀਤੇ ਮੇਰਾ ਹਰੀ ਨਾ ਚਿਤਾਰਦਾ, ਪਾਪਰਿੰਦੇ ਪਾਪੀ ਤਾਰਦੇ, ਔਗਣ ਕੀਤੇ ਮੇਰਾ ਹਰੀ ਨਾ ਚਿਤਾਰਦਾ, ਪਾਪਰਿੰਦੇ ਪਾਪੀ ਤਾਰਦੇ। ਲੋ ਵੀ ਜੋ ਖੁੱਲ ਗਏ
Hey.
ਪਦਮ ਰੇਖਾ ਹੁੰਦੀ ਹੈ ਮਹਾਂਪੁਰਸ਼ਾਂ ਦੇ, ਜਾਂ ਹੁੰਦੀ ਹੈ ਅਵਤਾਰਾਂ ਦੇ, ਜਾਂ ਚੱਕਰਵਰਤੀ ਰਾਜੇ ਦੇ ਹੁੰਦੀ ਹੈ। ਹੁਣ ਅਮਰਦਾਸ ਮਹਾਰਾਜ ਜੀ ਗੰਗਾ ਦੀ ਯਾਤਰਾ ਕਰਦੇ ਨੇ, ਕਰਦੇ ਵੀ ਪੂਰੀ ਵਿਧਾ ਵਿਧੀ ਨਾਲ ਨੇ, ਐਸਾ ਨਹੀਂ ਨਾਵਣ ਚੱਲੇ ਤੀਰ ਸੀ, ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਾਤਿਆਂ ਦੋ ਪੌ ਚੜੀਅਸ। ਇਹ ਐਸੇ ਨਹੀਂ ਸੰਗਤ ਚ ਆਉਣਾ, ਨਹੀਂ ਉਹ ਤਾਂ ਭਾਰ ਚੜ ਜਾਵੇਗਾ ਹੋਰ ਗੁਰੂ ਕੋ। ਆਹ ਇੱਥੇ ਤਾਂ ਸਾਫ ਮਨ ਨਾਲ ਆਉਣਾ ਚਾਹੀਦਾ। ਕਿਸੇ ਮਤ ਦਾ ਕੋਈ ਕੋਈ ਪ੍ਰੇਮੀ ਹੈ ਜੋ ਉਸ ਮਤ ਦੇ ਧਾਰਮਿਕ ਤੀਰਥ ਆਦਿਕ ਜੋ ਕੁਛ ਵੀ ਹੈ ਸ਼ਰਧਾ ਨਾਲ ਕਰਨੇ ਚਾਹੀਦੇ ਨੇ, ਐਸਾ ਨਹੀਂ ਹੋਣਾ ਚਾਹੀਦਾ। ਬੜੋ ਪੱਕ ਦੋਈ ਨੇ
ਉਧਰ ਅੰਦਰੋਂ ਮੈਂ ਬਣੀ ਜਾਵੇ ਅੰਦਰ
ਇੱਕ ਤਾਂ ਹੈ ਸਰੀਰ ਨੂੰ ਮਲ ਲੱਗੀ ਹੋਈ, ਇੱਕ ਮਨ ਨੂੰ ਮੈਲ ਲੱਗੀ ਹੋਈ ਆ। ਮਨ ਨੂੰ, ਮਨ ਦਾ ਆਪਾਂ ਨੂੰ ਪਤਾ ਹੀ ਨਹੀਂ ਹੈ। ਆਪਾਂ ਸਰੀਰ ਕਰਕੇ ਹੀ ਨਹਾਉਣ ਜਾਂਦੇ ਹਾਂ ਨਾ ਗੰਗਾ ਤੇ, ਜੇ ਆਪਾਂ ਮਨ ਕਰਕੇ ਮਨ ਦੀ ਮੈਲ ਪਾਣੀ ਨਾ ਲੈਣੀ ਨਹੀਂ ਹੈ। ਸਰੀਰ ਦੀ ਮੈਲ ਲੈ ਜਾਵੇਗੀ, ਪਰ ਪਾਪ ਪੁੰਨ ਦਾ ਕਰਤਾ ਤਾਂ ਮਨ ਹੈ। ਜਦ ਆਪਾਂ ਮਨ ਦੀ ਮੈਲ ਕਾਹਦੇ ਨਾਲ ਲਏਗੀ, ਨਾਮ ਦੇ ਨਾਲ ਲਏਗੀ। ਜਦ ਇਹ ਨਾਮ ਨਾਲ ਜੁੜੇਗਾ, ਨਾਮ ਰੂਪੀ ਸਾਬਣ ਲਾਵੇਗਾ ਨਾ ਜਦ, ਫੇਰ ਮਨ ਨੇ ਸਾਫ਼ ਹੋਣਾ, ਵਰਨਾ ਨਹੀਂ ਹੋਣਾ। ਆਹ ਕੁੰਭ ਲੱਗਿਆ ਹੋਇਆ, ਸਾਰਿਆਂ ਕੁੰਭਾਂ ਦਾ ਰਾਜਾ ਅਲਾਹਾਬਾਦ ਮੰਨਿਆ ਹਿੰਦੂ ਮਤ ਦੇ ਵਿੱਚ। ਉੱਥੇ ਕਹਿੰਦੇ ਤ੍ਰਿਵੈਣੀ ਹੈ, ਗੰਗਾ ਜਮਨਾ ਸਰਸਤੀ, ਇਹ ਤਿੰਨ ਨੇ ਉੱਥੇ। ਇਹ ਬਾਜ ਨੇ, ਅੰਦਰ ਵੀ ਹੈਗੀਆਂ, ਅੰਦਰ ਵੀ ਹੈਗਾ। ਇਨਸਾਨ ਤੇਰੇ ਈੜਾ ਪਿੰਗਲਾ ਸੁਖਮਨਾ, ਤੀਨ ਵਸੇ ਕਠਾਈ, ਇਹ ਵੀ ਹੈਗੀਆਂ। ਇਹਨਾਂ ਚ ਵੀ ਇਸ਼ਨਾਨ ਮਨ ਦਾ ਕਰਾਉਣਾ। ਖੈਰ, ਉਸ ਨੂੰ ਤੀਰਥਾਂ ਦਾ ਰਾਜਾ ਮੰਨਿਆ। ਕੁੰਭ ਲੱਗਾ ਹੋਇਆ, ਕਰੋੜਾਂ ਬੰਦਾ ਉੱਥੇ ਫਿਰਦਾ, ਕਰੋੜਾਂ। ਸ਼ਿਵਜੀ ਤੇ ਪਾਰਵਤੀ ਉੱਧਰ ਆ ਨਿਕਲੇ ਕਿਤੇ, ਤਾਂ ਪਾਰਵਤੀ ਨੇ ਦੇਖਿਆ, ਸ਼ਿਵਜੀ ਨੂੰ ਕਹਿਣ ਲੱਗੀ, ਮਹਾਰਾਜ ਇਤਨੀ ਦੁਨੀਆਂ ਫਿਰਦੀ ਹੈ ਅਣਗਿਣਤ, ਇਹ ਸਾਰੇ ਹੀ ਲਾਭ ਪ੍ਰਾਪਤ ਕਰ ਲੈਣਗੇ ਇੱਥੋਂ। ਸ਼ਿਵਜੀ ਕਹਿੰਦਾ, ਨਹੀਂ ਪਾਰਵਤੀ, ਕੋਈ ਕੋਈ ਹੈ, ਦੀਨ ਆਸਨੀ, ਕੋਈ ਕੋਈ ਹੈ। ਕਹਿਣ ਲੱਗੀ, ਨਹੀਂ ਸਾਰੇ ਕਹਿੰਦੇ ਨਹੀਂ, ਕਹਿੰਦੇ ਦਿਖਾ ਦਈਏ ਤੈਨੂੰ, ਕਹਿੰਦੇ ਦਿਖਾਓ ਜੀ। ਸ਼ਿਵਜੀ ਨੇ ਬਿਰਧ ਸਰੀਰ ਧਾਰ ਲਿਆ, ਅਤੀ ਸਾਰ ਲਾ ਲਏ ਤੇ ਉੱਥੇ ਟੋਕਰੀ ਦੇ ਵਿੱਚ ਪਾ ਲਿਆ ਸ਼ਿਵਜੀ। ਸ਼ਿਵਜੀ ਨੂੰ ਪਾਰਵਤੀ ਕੋਲ ਬੈਠ ਗਈ, ਉਹ ਨੌਜਵਾਨ ਉਮਰ ਦੀ ਪਾਰਵਤੀ। ਟੋਲਿਆਂ ਦੇ ਟੋਲੇ ਆਉਂਦੇ ਨੇ, ਪੁੱਛਦੇ ਨੇ ਆ ਕੇ, ਆ ਤੇਰਾ ਕੀ ਹੈ, ਕੌਣ ਹੈ, ਕੀ ਲੱਗਦਾ ਤੇਰਾ ਇਸ ਦੀਆਂ ਗੱਲਾਂ। ਉਹ ਕਹਿੰਦੀ, ਮੇਰਾ ਇਹ ਤਾਂ ਪਤੀ ਹੈ ਭਾਈ, ਪਰਮੇਸ਼ਰ ਹੈ। ਫਿਰ ਇਹ ਕੈਸੇ ਹੈ? ਕਹਿੰਦੇ, ਇਸ ਨੂੰ ਅਸੀਂ ਸਾਰ ਲੱਗੇ ਹੋਏ, ਕੋਈ ਦਿਆ ਵਾਲਾ ਹੋਵੇ, ਕੋਈ ਪਰਉਪਕਾਰੀ ਹੋਵੇ, ਆਹ ਗਾਗਰ ਲਿਜਾਵੇ, ਦਰਿਆ ਗੰਗਾ ਚੋਂ ਭਰ ਕੇ ਲਿਆਵੇ, ਇਹਦਾ ਇਸ਼ਨਾਨ ਕਰਾ ਦੇਈਏ, ਇਹਦਾ ਬਲ ਸਰੀਰ ਹੋ ਜਾਵੇਗਾ, ਠੀਕ ਹੋ ਜਾਵੇਗਾ। ਬਸ ਇਹ ਜੀ ਮੂੰਹ ਆਈ ਹੋਈ ਜੀ ਕਹੀ ਜਾਂਦੇ ਨੇ, ਤੁਰੀ ਜਾਂਦੇ ਨੇ ਗਾਹ। ਸਾਰੀ ਦੁਨੀਆਂ ਤੁਰ ਗਈ, ਇੱਕ ਬ੍ਰਾਹਮਣ ਆਇਆ ਬਿਰਧ, ਚੱਲ ਲੱਗ ਜਾਂਦੇ ਨੇ। ਸ਼ਿਵ ਜੀ ਕਹਿੰਦਾ, ਦੇਖ ਲੇ ਦੇਖ ਲੇ, ਇੱਥੇ ਆਏ ਨੇ ਪਾਪ ਚੜਾਉਣ ਆਏ ਨੇ ਤਤਮ। ਦੇਖ ਲੋ, ਕਈ ਸੰਗਤ ਦੇ ਵਿੱਚ ਜੋੜੇ ਚੱਕ ਕੇ ਲੈ ਜਾਂਦੇ ਨੇ ਲੋਕ, ਜੋੜੇ ਹੋਰ ਘਟਾਗੀ ਹੈ। ਇਸ ਤਰ੍ਹਾਂ ਦਾ ਹੈ, ਉਹ ਪਾਪ ਚੜਾਉਂਦੇ ਨੇ, ਪਾਪ ਜਿੱਥੇ ਲਾਉਣਾ ਉੱਥੇ ਚੜਾ ਉਤਰੇਗਾ ਨੀ ਬਸ। ਖੈਰ, ਇਸ ਤਰ੍ਹਾਂ ਉਹ ਬ੍ਰਾਹਮਣ ਨੇ ਆ ਕੇ ਪੁੱਛਿਆ, ਪੁੱਤਰੀ ਤੇਰਾ ਕੌਣ ਹੈ, ਕੀ ਲੱਗਦਾ? ਕਹਿਣ ਲੱਗੀ, ਮੇਰਾ ਪਤੀ ਦੇਵ ਹੈ। ਫੇਰ ਇਸ ਨੂੰ ਅਤੀਸ਼ਾਰ ਲੱਗੇ ਹੋਏ ਨੇ, ਕੋਈ ਪਰਉਪਕਾਰ ਕਰੇ, ਆ ਗਾਗਰ ਪਾਣੀ ਨੀ ਲਾਵੇ, ਇਹਦਾ ਇਸ਼ਨਾਨ ਕਰਾ ਦਈਏ, ਗੰਗਾ ਦੇ ਪਾਣੀ ਦੇ ਵਿੱਚ ਤਾਕਦਾ, ਇਹ ਠੀਕ ਹੋ ਜਾਵੇ। ਉਸਨੇ ਨਮਸਕਾਰ ਕਰੀ ਪਾਰਵਤੀ ਨੂੰ ਔਰ ਉਸ ਸ਼ਿਵਜੀ ਨੂੰ, ਨਾਲੇ ਉਹਨੂੰ ਹਾਲਾਂਕਿ ਪਤਾ ਨਹੀਂ ਹੈ। ਮੋਢੇ ਤੇ ਗਾਗਰ ਰੱਖ ਕੇ ਲੈ ਗਿਆ, ਦਰਿਆ ਗੰਗਾ ਦੇ ਵਿੱਚੋਂ ਭਰ ਕੇ ਲਿਆਇਆ, ਇਸ਼ਨਾਨ ਕਰਾਤਾ, ਸ਼ਿਵਜੀ ਉਹ ਅਜੇ ਹੋ ਗਿਆ। ਉਹ ਤਾਂ ਉਹਨੇ ਬਣਾਈ ਹੋਈ ਗੱਲ ਸੀ। ਕਹਿਣ ਲੱਗੇ, ਦੇਖ ਲਿਆ ਪਾਰਵਤੀ, ਪੂਰਾ ਫਰਕਾ ਲਵੇਗਾ। ਜਿਹਨੂੰ ਗੰਗਾ ਤੇ ਸ਼ਰਧਾ ਤੇ ਸੇਵਾ ਕਰਨ ਵਾਸਤੇ ਹੈ, ਬਾਕੀ ਦੁਨੀਆਂ ਆਉਂਦੀ ਆ, ਫਿਰੀ ਤੁਰੀ ਜਾਂਦੀ ਆ, ਆਪਣਾ ਮੁੜ ਜਾਂਦੀ ਹੈ। ਐਸਾ ਦੱਸਿਆ ਜਿਹੜੀ ਗੰਗਾ ਗੁਰਮੁਖ, ਇਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਨਾ ਤੱਤ ਵਿੱਚ, ਉਹਨਾਂ ਦੀ ਤਾਂ ਸੇਵਾ ਕਰਦੇ, ਜਿਹੜੇ ਇਹ ਦੇਵਤੇ ਨੇ ਸੇਵਾ ਕਰਦੇ ਨੇ ਸੇਵਾ। ਉਹ ਇੱਕ ਦਫਾ ਦਾ ਜ਼ਿਕਰ ਹੈ, ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਮਹਾਰਾਜ ਜੀ ਪੰਡਿਤ ਸੀ ਕੋਈ, ਉਹਦੇ ਨਾਲ ਸੀ ਮੰਡਲੀ, ਅੱਗੇ ਪੰਡਿਤਾਂ ਨਾਲ ਮੰਡਲੀਆਂ, ਜੈਸੇ ਹੁਣ ਭਿੰਡਰਾਂ ਵਾਲੇ ਸੰਤ ਨੇ ਨਾ, ਉਹਨਾਂ ਦੇ ਨਾਲ ਵੀ ਵਿਦਿਆਰਥੀ ਬਹੁਤ ਰਹਿੰਦੇ ਨੇ। ਕਦੇ ਕਿਤੇ ਚਾਰ ਚਾਰ ਸੌ ਵੀ ਹੋ ਜਾਂਦਾ, ਕਿਤੇ ਘੱਟ ਵੀ ਹੋ ਜਾਂਦਾ, ਐਸਾ ਹੁੰਦਾ। ਉਹ ਰੂਹਾਨੀ ਵਿਦਿਆ ਪੜਾਉਂਦੇ ਨੇ। ਆਹ ਇਸ ਤਰ੍ਹਾਂ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ ਤੇ ਪੰਡਿਤ ਤਾਰਾ ਸਿੰਘ ਉਹਦੇ ਨਾਲ ਸੀਗੇ ਵਿਦਿਆਰਥੀ, ਤੇ ਉਹ ਕੁੰਭ ਲੱਗਾ ਹਰਿਦੁਆਰ ਦਾ ਤੇ ਸਾਧੂ ਲੋਕ ਪਹਿਲਾਂ ਹੀ ਚਲੇ ਜਾਂਦੇ ਹੁੰਦੇ ਨੇ ਫਿਰ ਉੱਥੇ ਜਗ੍ਹਾ ਨਹੀਂ ਮਿਲਦੀ ਹੁੰਦੀ ਤੇ ਉਹ ਤਾਰਾ ਸਿੰਘ ਕਹਿਣ ਲੱਗਾ ਉਹ ਵੀ ਨਿਰਮਲਾ ਹੀ ਸੀ ਵੀ ਆਪਾਂ ਬਾਬਾ ਕਰਮ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਚੱਲਾਂਗੇ ਜਾਂਦੇ ਹੋਏ ਖੈਰ ਅੱਗੋਂ ਆ ਗਏ ਉੱਥੇ ਕਥਾ ਕੀਰਤਨ ਹੁੰਦਾ ਰਿਹਾ ਮਹਾਤਮਾ ਕਥਾ ਕਰਦੇ ਹੁੰਦੇ ਨੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਉਹ ਇੱਕ ਆਵਤਾ ਰਹਿਣ ਤੋਂ ਫਿਰ ਉਹਨਾਂ ਨੇ ਅਰਜ਼ੀ ਕਰੀ ਮਹਾਰਾਜ ਅਸੀਂ ਗਾਹਾਂ ਜਾਣਾ ਸਾਨੂੰ ਛੁੱਟੀ ਦੇ ਦਿਓ ਫਿਰ ਅੱਗੋਂ ਜਗ੍ਹਾ ਮਿਲ ਜਾਏਗੀ ਜਾ ਕੇ ਤੇ ਸਾਧੂ ਕਾਲੇ ਨੇ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਾ ਮਹਾਂਪੁਰਸ਼ੋ ਜਾਇਓ ਨਾ ਕੁੰਭ ਨੀ ਲੱਗਣਾ ਐਤਕੀ ਕਹਿੰਦੇ ਕੁੰਭ ਨੀ ਲੱਗਣਾ ਹੁਣ ਤਾਰਾ ਸਿੰਘ ਤਾਂ ਜਾਣ ਗਿਆ ਵੀ ਮਹਾਤਮਾ ਜਿਹੜੇ ਕਹਿੰਦੇ ਨੇ ਸੱਚ ਕਹਿੰਦੇ ਨੇ ਇਹਨਾਂ ਦਾ ਬਚਨ ਨੀ ਕਦੇ ਵੀ ਟਲੇਗਾ ਬੜੋ ਪ੍ਰੇਮ ਨਾਲ ਕਹਿੰਦੇ ਭਾਵੇਂ ਚੰਦਰਮਾ ਨਾਸ ਹੋ ਜਾਵੇ ਮਹਾਤਮਾ ਦਾ ਬਚਨ ਨੀ ਜੇ ਉਹ ਪਾਏ ਦੇਣ ਪਾਏ ਦੇ ਲੋ
ਭਾਵੇਂ ਚੰਦਰਮਾ ਨਾਸ
ਵਚਨ ਕਰ ਦੇਣਗੇ ਉਹ ਮੁੜੇਗਾ ਨੀ ਜੈਸੇ ਦਰਵਾਸੇ ਨੇ ਕਰ ਦਿੱਤਾ ਤੁਹਾਡੀ ਕੁਲ ਦਾ ਨਾਸ਼ ਕਰੂਗਾ ਜਿਹੜਾ ਇਹਦੇ ਪੇਟੋਂ ਜੰਮੇਗਾ ਜੰਮਿਆ ਕੀਤੀ ਲੋਹੇ ਦਾ ਮੂਸਲ ਦੇਖ ਲੋ ਐਸਾ ਹੁੰਦਾ ਖੈਰ ਉਹ ਨਾਲ ਦੇ ਸਾਧੂਆਂ ਨੇ ਕਿਹਾ ਬਈ ਸ਼ਾਇਦ ਇਹ ਐਵੇਂ ਕਹਿੰਦੇ ਹੋਣਗੇ ਕਹਿੰਦੇ ਚੰਗਾ ਮਹਾਂਪੁਰਸ਼ ਚਲੇ ਜਾਓ ਹੁਕਮ ਤਾਂ ਐਤਕੀ ਲੱਗਣਾ ਨੀ ਗੱਡੀ ਚੜ ਗਏ ਜਾਂ ਦੂਏ ਸਟੇਸ਼ਨ ਤੇ ਗਏ, ਜਦੇ ਹੀ ਤਾਰਾ ਆ ਗਿਆ ਵੀ ਉੱਥੇ ਤਾਂ ਹਾਜਾ ਪੈ ਗਿਆ, ਜਿੱਥੇ ਗੱਡੀਆਂ ਨੇ ਉੱਥੇ ਹੀ ਰੋਕ ਲਓ। ਪਿੱਛੇ ਨੂੰ ਮੁੜਨ ਲੱਗ ਗਈਆਂ ਗੱਡੀਆਂ, ਉਹ ਤਾਰਾ ਸਿੰਘ ਕਹਿੰਦਾ ਚਲੋ ਵੀ ਉੱਥੇ ਹੁਣ ਮਹਾਂਪੁਰਸ਼ਾਂ ਕੋਲ ਚੱਲੀਏ। ਆ ਗਏ ਉਹ ਵੀ ਨਾਲ ਨੇ, ਉਹਨਾਂ ਨੂੰ ਇੰਨਾ ਗਿਆਨ ਨਹੀਂ, ਉਹ ਉਦਾਸ ਨੇ ਜਿਹੜੇ ਸਾਧੂ ਨੇ, ਉਹਨਾਂ ਦੀ ਸ਼ਰਧਾ ਗੰਗਾ ਤੇ ਹੀ ਸੀਗੀ ਵੀ ਗੰਗਾ ਦਾ ਇਸ਼ਨਾਨ ਨਾ ਕੀਤਾ ਕੁੰਭ ਦੇ ਟਾਈਮ ਦੇ ਵਿੱਚ ਪੁੰਨ ਹੁੰਦਾ ਇਸ਼ਨਾਨ ਕਰਨਾ। ਤੇ ਆ ਗਏ ਤੇ ਮਹਾਰਾਜ ਜੀ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਪੱਟੀਆਂ ਹੋਈਆਂ ਸੀ, ਉੱਥੇ ਰਹਿੰਦੇ ਹੁੰਦੇ ਸੀ। ਉਹ ਸਾਧਾਂ ਦੀ ਮੰਡਲੀ ਉੱਥੇ ਚਲੀ ਗਈ ਸਾਰੀ ਤਾਰਾ ਸਿੰਘ ਦੇ ਸਮੇਤ, ਤੇ ਉਹ ਸਾਧੂ ਉਦਾਸ ਨਾਲ ਦੇ, ਤਾਰਾ ਸਿੰਘ ਉਦਾਸ ਨਹੀਂ ਹੈ। ਤੇ ਬਾਬਾ ਕਰਨ ਸਿੰਘ ਮਹਾਰਾਜ ਕਹਿਣਗੇ ਆਓ ਸਾਧੂ ਮੰਡਲੀ ਇੱਧਰ ਫਿਰ ਤੁਰੇ ਆਈਏ। ਬਰੇਤੀ ਦੇ ਕਿਨਾਰੇ ਲੈ ਗਏ ਉਹਨਾਂ ਨੂੰ, ਜਾਂ ਵੱਧ ਕਮੀਜ਼ ਅੱਗੇ ਚਲੇ ਗਏ ਤਾਂ ਸੰਤ ਮਹਾਰਾਜ ਕਹਿੰਦੇ ਵੀ ਸਾਧੂ ਲੋਕੋ ਤੁਸੀਂ ਇਸ਼ਨਾਨ ਕਰਨਾ ਗੰਗਾ ਦਾ, ਤੁਹਾਡਾ ਇਸ਼ਨਾਨ ਨਹੀਂ ਹੋਇਆ? ਕਹਿੰਦੇ ਹਾਂ ਜੀ, ਰਾਸੀ ਜੀ ਹੋਈ ਆ ਵੀ ਆਏ ਵੀ ਸਾਂ ਤੇ ਗੰਗਾ ਦਾ ਇਸ਼ਨਾਨ ਨਾ ਕਰਿਆ। ਕਹਿੰਦੇ ਤੁਹਾਨੂੰ ਇੱਥੇ ਹੀ ਕਰਾ ਦਿੰਦੇ ਆ ਇਸ਼ਨਾਨ। ਬਾਬਾ ਕਰਨ ਸਿੰਘ ਮਹਾਰਾਜ ਜੀ ਰੇਤੇ ਦੇ ਵਿੱਚ ਗੁੱਠਾ ਮਾਰਿਆ, ਗੁਰੂ 5 ਫੁੱਟ ਉੱਚੀ ਧਾਰ ਨਿਕਲੀ ਪਾਣੀ ਦੀ, 5 ਫੁੱਟ ਉੱਚੀ ਦੁੱਧ ਵਰਗੀ ਚਿੱਟੀ ਮੂੰਹ ਦਿਸੇ ਵਿੱਚ। ਕਹਿੰਦੇ ਸਾਧੂ ਲੋਕੋ ਇਸ਼ਨਾਨ ਕਰੋ ਬਈ, ਪਰਮੇਸ਼ਰ ਨੇ ਗੰਗਾ ਕਰ ਦਿੱਤੀ ਹੈ। ਇਸ਼ਨਾਨ ਕਰਿਆ ਤੇ ਬਾਅਦ ਦੇ ਵਿੱਚ ਜਾ ਇਸ਼ਨਾਨ ਕਰ ਲਿਆ, ਬਾਬਾ ਕਰਨ ਸਿੰਘ ਮਹਾਰਾਜ ਕਹਿੰਦੇ ਜਾ ਹੁਣ ਆਪਣੇ ਤੋਂ ਜਿਹੜਾ ਤੇਰਾ ਅਸਲੀ ਪ੍ਰਭਾਵ ਦੇ ਵਿੱਚ ਜਾ ਕੇ ਰਲ ਜਾ, ਜਦੇ ਹੀ ਥੱਲੇ ਬਹਿਗੀ। ਔਰ ਇਸ ਤਰ੍ਹਾਂ ਜਿਹੜੀਆਂ ਇਹ ਤੀਰਥ ਆਦਿਕ ਨੇ, ਇਹ ਤਾਂ ਮਹਾਂਪੁਰਸ਼ਾਂ ਦੀ ਚਰਨ ਧੂੜੀ ਚਾਹੁੰਦੀਆਂ ਨੇ ਗੁਰੂ ਬੜੇ ਪ੍ਰੇਮ ਦੇ ਨਾਲ।
ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਨਾਲੀ, ਤੀਰਥ ਵੀ ਲੋਟ ਦੇ ਸੰਤਾਂ ਦੀ ਧੂੜੀ ਨਾਲੀ।
ਪਟਨੇ ਸਾਹਿਬ ਚਲੇ ਗਏ। ਪਟਨਾ ਦਰਿਆ ਗੱਗਾ ਦੇ ਕਿਨਾਰੇ ਕਿਨਾਰੇ ਹੈ, ਕਈ ਮੀਲ ਲੰਬਾ ਹੈ। ਉੱਥੇ ਚਲੇ ਗਏ। ਸਿੱਖ ਵੀ ਗੰਗਾ ਚ ਇਸ਼ਨਾਨ ਕਰਦੇ ਨੇ। ਨੌਵੇਂ ਪਾਤਸ਼ਾਹ ਮਹਾਰਾਜ ਇੱਕ ਸਿੱਖ ਹੈ ਜੈਤ ਨਾਮ, ਉਹ ਨਹੀਂ ਗੰਗਾ ਦੇ ਵਿੱਚ ਇਸ਼ਨਾਨ ਕਰਦਾ। ਸਿੱਖਾਂ ਨੇ ਦੇਖਦਿਆਂ ਦੇਖਦਿਆਂ ਵੀ ਇਹ ਤਾਂ ਗੰਗਾ ਚ ਇਸ਼ਨਾਨ ਨਹੀਂ ਕਰਦਾ, ਏਡੀ ਏਡੀ ਦੁਨੀਆਂ ਆ ਕੇ ਦੂਰੋਂ ਇਸ਼ਨਾਨ ਕਰਦੀ ਹੈ, ਅਸੀਂ ਵੀ ਕਰਦੇ ਹਾਂ। ਨੌਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਸਵਾਲ ਰੱਖ ਦਿੱਤਾ ਵੀ ਗਰੀਬ ਨਿਵਾਜ ਅਸੀਂ ਵੀ ਇਸ਼ਨਾਨ ਕਰਦੇ ਹਾਂ, ਸਾਰੀ ਦੁਨੀਆਂ ਹੀ ਕਰਦੀ ਹੈ, ਜਿਹੜਾ ਆਪਦਾ ਜੈਤ ਸਿੱਖ ਹੈ ਨਾ ਇਹ ਗੰਗਾ ਇਸ਼ਨਾਨ ਨਹੀਂ ਕਰਦਾ, ਤੁਸੀਂ ਕਹੋ ਇਹ ਵੀ ਕਰ ਲਿਆ ਕਰੇ। ਨੌਵੇਂ ਪਾਤਸ਼ਾਹ ਕਹਿਣ ਲੱਗੇ ਵੀ ਗੁਰਸਿੱਖੋ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ 2 ਵਜੇ ਇਸ਼ਨਾਨ ਕਰਦਾ ਹੁੰਦਾ, ਤੁਸੀਂ ਦੇਖਿਓ ਵੀ ਇਹ ਇਸ਼ਨਾਨ ਕਾਹਦੇ ਨਾਲ ਕਰਦਾ, ਕਿੱਥੇ ਕਰਦਾ। ਕਹਿ ਸਿੱਖਾਂ ਨੇ ਪਹਿਰੇ ਲਾ ਦਿੱਤੇ। ਕੀ ਹੋਇਆ, ਇੱਕ ਗਾਂ ਆਈ, ਗਊ ਗਊ ਆਈ, ਉਸਨੇ ਉਹ ਜੈਦ ਦੀ ਕੁੰਡ ਬਣੀ ਹੋਈ ਸੀ ਪਾਣੀ ਵਾਲੀ, ਮੂੰਹ ਚੋਂ ਪਾਣੀ ਕੱਢ ਕੇ ਕੁੰਡ ਭਰ ਦਿੱਤੀ ਤੇ ਜੈਦ ਨੇ ਇਸ਼ਨਾਨ ਕਰ ਲਿਆ। ਉਹ ਜਾ ਲਖਣ ਲੱਗੀ, ਉਹ ਕਹਿਣ ਲੱਗਿਆ ਸਿੱਖ ਤੂੰ ਕੌਣ ਹੈ, ਕਿੱਥੇ ਗਈ ਸੀ। ਉਹ ਕਹਿਣ ਲੱਗੀ ਨੀ ਮੈਂ ਭਵਾਨੀ ਦੇਵ ਤਾਂ ਗੰਗਾ ਮੈਂ, ਤੇ ਮੈਂ ਇਹ ਬ੍ਰਹਮ ਗਿਆਨੀ ਸਿੱਖ ਹੈ, ਮੈਂ ਰੋਜ਼ ਸੇਵਾ ਕਰਦੀ ਹਾਂ ਵੀ ਮੇਰਾ ਵੀ ਜਨਮ ਸਫਲ ਹੋ ਜੂ, ਇਹ ਜੇ ਬ੍ਰਹਮ ਗਿਆਨੀ ਸਿੱਖ ਦੀ ਸੇਵਾ ਕਰਨ ਸੇ ਮੈਂ ਤਾਂ ਰੋਜ਼ ਹੀ ਪਾਣੀ ਭਰ ਕੇ ਜਾਂਦੀ ਹਾਂ। ਐਸਾ ਉਹਨਾਂ ਨੇ ਦੇਖਿਆ ਚਾਨ। ਸਵੇਰ ਹੋਈ, ਨੌਵੇਂ ਪਾਤਸ਼ਾਹ ਮਹਾਰਾਜ ਦਾ ਦਰਬਾਰ ਸਜਿਆ। ਨੌਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਦੇਖ ਲਿਆ ਕਿਵੇਂ ਜਾਤ ਇਸ਼ਨਾਨ ਕਰਦਾ। ਕਹਿੰਦਾ ਮਹਾਰਾਜ ਜੀ ਉਹ ਤਾਂ ਅਚੰਭਾ ਹੀ ਦੇਖਿਆ। ਕੈਸੇ? ਕਹਿੰਦੇ ਇੱਕ ਗਊ ਆਈ ਕੁੰਡ ਭਰ ਗਈ, ਉਹਨਾਂ ਨੇ ਇਸ਼ਨਾਨ ਕਰ ਲਿਆ। ਅਸੀਂ ਪੁੱਛਿਆ ਵੀ ਤੂੰ ਕੌਣ ਹੈ, ਕਹਿੰਦੀ ਮੈਂ ਤਾਂ ਗੰਗਾ। ਗੰਗਾ ਪਾਣੀ ਨੀ ਹੈ, ਕੁਛ ਅਭਿਮਾਨੀ ਇੱਕ ਦੇਵਤਾ ਜਿਹਨੂੰ ਖਵਾਜਾ ਖਿਜਰ ਕਹਿੰਦੇ ਨੇ ਉਹ ਹੈ। ਤੇ ਨੌਵੇਂ ਪਾਤਸ਼ਾਹ ਕਹਿਣ ਲੱਗੇ ਹਾਂ ਭਾਈ, ਜਿਹੜੇ ਅਭੇਦ ਵਾਸਤਾ ਵਾਲੇ ਗੁਰਸਿੱਖ ਨੇ ਨਾ, ਚਾਹੇ ਕਿਸੇ ਮਤ ਦਾ ਕੋਈ, ਇਹ ਜਿਹੜੇ ਤੀਰ ਸਾਧਕ ਨੇ ਇਹ ਆਪਣੇ ਭਲੇ ਵਾਸਤੇ ਉਹਨਾਂ ਦੀ ਸੇਵਾ ਕਰਦੇ ਨੇ, ਸੇਵਾ ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਲਯੁਗ ਮਿਲਿਆ। ਕਲਯੁਗ ਜਿਹਨੂੰ ਆਪਾਂ ਰਾਜਾ ਕਹਿੰਦੇ ਨਾ, ਕਲਯੁਗ ਦਾ ਰਾਜ ਹੈ ਹੁਣ ਉਹ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿ ਲੱਗਾ ਮਹਾਰਾਜ ਤੇ ਤੁਸੀਂ ਦੁਨੀਆਂ ਤੋਂ ਸੇਵਾ ਤੇ ਉਹਨਾਂ ਦੇ ਭਲੇ ਵਾਸਤੇ ਇਸ ਤਰ੍ਹਾਂ, ਤੇ ਮੇਰੇ ਤੋਂ ਵੀ ਸੇਵਾ ਲੈ ਲਓ, ਮੇਰਾ ਵੀ ਭਲਾ ਹੋ ਜਾਵੇ। ਦੇਖ ਲਓ ਜਿਹੜਾ ਆਤਮਦਰਸ਼ੀ ਹੈ ਨਾ ਉਹ ਸਾਰਿਆਂ ਤੋਂ ਅੱਗੇ ਹੈ। ਐਸਾ ਹੁੰਦਾ ਜਿਹੜਾ ਪਰਮੇਸ਼ਰ ਨੂੰ ਮਿਲਿਆ ਕਿਸੇ ਮਤ ਦਾ ਚਾਹੇ ਕੋਈ, ਉਹ ਇਸ ਤਰ੍ਹਾਂ ਸੇਵਾ ਕਰਦੇ ਨੇ। ਔਰ ਰਵਿਦਾਸ ਜੀ ਚਮਾਰ, ਦੇਖਿਆ ਨਾ ਰਵਿਦਾਸ ਧਵੰਤਾ ਢੋਰ ਨੀਤ ਨਿਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੇ ਕੋਈ ਪ੍ਰੇਮੀ ਪੰਡਿਤ ਹਰਿਦੁਆਰ ਗਿਆ ਤੇ ਉਸਦੀ ਗੰਗਾ ਚ ਗੜਬੀ ਦਿੱਤੀ, ਗੜਬੀ ਹੁੰਦੇ ਤੇ ਅੱਗੇ ਕੰਢੇ ਨਹੀਂ ਸੀ ਹੁੰਦੇ, ਗੋਲ ਜਿਹਾ ਹੁੰਦਾ, ਡੋਲ ਵੀ ਗੋਲ ਹੁੰਦੇ। ਰੇਰੂ ਸਾਹਿਬ ਵਾਲੇ ਮਹਾਰਾਜ ਜੀ ਦੱਸਦੇ ਨੇ ਵੀ 100 ਡੋਲ ਪਵਾਉਂਦੇ ਹੁੰਦੇ ਦੀ ਸਰੀਰ ਦੇ ਉੱਤੇ, 100 ਡੋਲ ਗੋਲ ਡੋਲ ਆ ਏਡਾ, ਸਰਦਾ ਤੋੜ ਉਸਦਾ ਨਾਮ ਰੱਖਿਆ ਹੈ। ਬਈ ਇਹ ਇਕੱਲਾ ਬੰਦਾ ਇਸ਼ਨਾਨ ਨਹੀਂ ਸੀ ਕਰਾ ਸਕਦਾ, ਕਈ ਕਰਾ ਵੀ ਦਿੰਦੇ ਸੀ ਵਿੱਚ ਐਸਾ। ਤਾਂ ਉਹ ਆਇਆ ਰਵਿਦਾਸ ਜੀ ਜੁੱਤੀਆਂ ਕਰਦੇ ਸਨ ਵਿੱਚ, ਗਰੀਬ ਸੀ, ਨਵਾਂ ਚਮੜਾ ਲੈਣ ਦੀ ਹਿੰਮਤ ਨਹੀਂ ਸੀ ਉਹਨਾਂ ਦੇ ਵਿੱਚ। ਉਹ ਸਾਧੂ ਦੇ ਕੇ ਜੁੱਤੀ ਕਠਾ ਲਈ, ਉਹਨੇ ਜ਼ਿਕਰ ਕੀਤਾ ਮਹਾ ਰਵਿਦਾਸ ਜੀ ਮੈਂ ਹਰਿਦੁਆਰ ਗਿਆ ਸੀ ਇਸ਼ਨਾਨ ਕਰਨ, ਮੇਰੀ ਗੜਬੀ ਵੀ ਪਿੱਛੇ ਰੁੜ ਗਈ, ਮੈਂ ਤਾਂ ਕਿਰਿਆ ਤੇ ਵੀ ਔਖਾ ਹੋਣ ਲੱਗ ਗਿਆ। ਰਵਿਦਾਸ ਜੀ ਕਹਿੰਦੇ ਅੱਛਾ ਤੈਨੂੰ ਗੜਬੀ ਚਾਹੀਦੀ ਹੈ? ਕਹਿੰਦਾ ਹਾਂ ਜੀ, ਕੋਈ ਮਿਲ ਜਾਵੇ ਕਿਰਿਆ ਵਾਸਤੇ। ਰਵਿਦਾਸ ਕਹਿੰਦਾ ਚੰਗਾ, ਫਿਰ ਆਪਣੀ ਪਛਾਣ ਕੇ ਚੱਕੀ, ਕਿਤੇ ਨਵੀਂ ਨੂੰ ਨਾ ਹੱਥ ਪਾ ਲਈ, ਨਵੀਂ ਨੂੰ ਨਾ ਹੱਥ ਪਾ ਲਈ। ਰਵਿਦਾਸ ਜੀ ਦੇ ਅੱਗੇ ਪੱਥਰੀ ਪਈ ਹੁੰਦੀ ਹੈ ਚਮਾਰਾਂ ਦੇ, ਚੰਮ ਵਧਾਉਂਦੇ ਹੁੰਦੇ ਨੇ ਉਹਦੇ ਉੱਤੇ, ਜਾਂ ਆਪਣੇ ਸ਼ਸਤਰ ਤਿੱਖੇ ਕਰਦੇ ਨੇ। ਤਾਂ ਦੋਵੇਂ ਹੱਥ ਪਾ ਕੇ ਰਵਿਦਾਸ ਜੀ ਨੇ ਉਹ ਪੱਥਰੀ ਚੱਕਤੀ, ਖੜ ਖੜ ਹੁੰਦੀ ਆਵੇ ਗੜਬੀਆਂ ਨੇ, ਖਬਰਾਂ ਕਿੰਨੀਆਂ ਗੱਡੀਆਂ ਹੁੰਦੀਆਂ ਨੇ ਉੱਥੇ। ਉਹ ਦੇਖੀ ਗਿਆ ਜਿਹੜਾ ਬ੍ਰਾਹਮਣ ਸੀ, ਜਦ ਉਹਦੀ ਗੜਬੀ ਆਈ ਉਹਨੇ ਆਪਣੀ ਵੀ ਚੱਕ ਲਈ। ਦੇਖੋ ਕਿਤਨੀ ਤਾਕਤ ਆ ਬੰਦਗੀ ਕਰਨ ਵਾਲਿਆਂ ਦੇ ਵਿੱਚ, ਉਹਦੇ ਵਿੱਚ ਆ ਜਿਹੜਾ ਗੁਰੂ ਵਾਲਾ ਬਣ ਕੇ ਬੰਦਗੀ ਕਰੇਗਾ। ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਦਮ ਰੇਖਾ ਉਸਨੇ ਦੇਖੀ, ਪਾਮੇਸ਼ ਨੇ ਜੋਸਤੀ ਨੇ ਉਹਨੇ ਫਿਰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਹਾਲਾਂਕਿ ਅਮਰਦਾਸ ਜੀ ਜਿਹੜਾ ਧਰੂ ਨੇ 16 ਅੱਖਰਾਂ ਕੋਰਸ ਮੰਤਰ ਹੈ ਨਾ ਜਿਹੜਾ, ਉਹਦੀ ਕਮਾਲਾ ਪੱਕੀ ਰੋਜ਼ ਕਰਦੇ ਸਨ, ਪਰ ਸੀਗੇ ਨੁਗਰੇ। ਤਾਂ ਫਿਰ ਉਹ ਕਹਿਣ ਲੱਗਾ ਮੈਂ ਤਾਂ ਨਹੀਂ ਜਾਣਦਾ ਗੁਰੂ ਕੌਣ ਹੁੰਦਾ ਹੈ, ਉਹ ਤਾਂ ਗੁਰੂ ਵਾਲਾ ਸੀ ਬ੍ਰਹਮਚਾਰੀ ਸਨ। ਤਾਂ ਉਹ ਵਿਚਾਰਾ ਚਚਿਆ ਗਿਆ, ਬਹੁਤ ਵੱਧ ਘੱਟ ਬੋਲਿਆ, ਬਾਬਾ ਜੀ ਤੁਹਾਡੀ ਉਮਰ ਹੋ ਗਈ 72 ਸਾਲ ਦੀ, ਤੁਸੀਂ ਅਜੇ ਨੁਗਰੋ ਹੀ ਹੋ, ਖਬਰਾਂ ਕੱਲ ਨੂੰ ਫੂਕ ਨਿਕਲ ਜਾਵੇ, ਕੀ ਪਤਾ ਕੱਲ ਨੂੰ ਫੂਕ ਹੁਣ ਨਿਕਲਦੀ ਆ, ਕਈਆਂ ਦੇ ਉਹ ਹੱਥ ਪੱਲੇ ਜੇ ਮਾਰਦੇ ਨੇ ਫੂਕ ਨਿਕਲ ਰਹੀ ਹੈ, ਕਈ ਚਿਖਾ ਦੇ ਉੱਤੇ ਜਲਦੇ ਨੇ ਪਏ ਗੁਰਮੁਖ। ਉਹ ਇਸ ਤਰ੍ਹਾਂ ਦੱਸਿਆ ਤੂੰ ਨੁਗਰਾ ਹੀ ਆ ਜੇ, ਐਸੀ ਸੱਟ ਲੱਗੀ ਮਨ ਦੇ ਉੱਤੇ, ਬਾਸਰ ਕੀ ਚਲੇ ਗਏ, ਹੁਣ ਨੀਂਦ ਨੀ ਆਉਂਦੀ ਹੈ, ਆਵਾਜ਼ ਆਉਂਦੀ ਅੰਦਰੋਂ ਤੂੰ ਨੁਗਰਾ ਹੀ ਆ ਜੇ, ਤੂੰ ਗੁਰੂ ਵਾਲਾ ਨਹੀਂ ਬਣਿਆ, ਤੈਨੂੰ ਤਾਂ ਮਨੁੱਖਾ ਦੇਵ ਨਹੀਂ ਮਿਲੇਗੀ। ਬਸ ਜੇਠ ਸਾਲ ਦਾ ਮੀਨਾ ਕੋਠੇ ਤੇ ਮੰਜੀ ਚੜਾ ਲਈ ਬੈਠੇ ਨੇ, ਨੀਂਦ ਨੀ ਆਉਂਦੀ। ਯਾਨੀ ਬਾਬਾ ਅਮਰਦਾਸ ਦੇ ਭਤੀਜਰੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਅਮਰੋ ਵਿਆਹੀ ਹੋਈ ਸੀ। ਤੁਹਾਨੂੰ ਦੇਖ ਲਓ ਸਿੱਖ ਦਾ ਜਿਹੜਾ ਰੋਜ਼ ਦਾ ਨਿਤਨੇਮ ਹੈ। ਬੀਬੀ ਅਮਰੋ 2 ਵਜੇ ਉੱਠੀ, ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਬੈਠ ਗਈ, ਨਾਮ ਦਾ ਅਭਿਆਸ ਕੀਤਾ। ਫਿਰ ਜਦ 4 ਵੱਜ ਗਏ, ਫਿਰ ਜੋ ਲੜਕੀਆਂ ਦਾ ਕਰਤੱਵ ਹੁੰਦਾ ਸੀ ਅੱਗੇ, ਯਾਨੀ ਦਹੀਂ ਬੰਨਣੀ ਚੋਂ ਚਾਟੀ ਚ ਪਾ ਕੇ, ਫਿਰ ਉਹਦੇ ਵਿੱਚ ਪਾ ਕੇ ਮਦਾਣੀ ਵਿੱਚ ਕੁੜਜਾ ਫਸਾ ਕੇ, ਨੇਤੀ ਪਾ ਕੇ, ਰੱਸੀ ਹੁੰਦੀ ਆ ਉਹਨੂੰ ਸਿਰੇ ਤੇ ਗੁੱਲੀਆਂ ਆਉਂਦੀਆਂ ਨੇ 2 ਲੱਕੜੀ ਦੀਆਂ, ਪੀੜੀ ਡਾ ਕੇ ਤੇ ਚਾਟੀ ਨੂੰ ਪੈਰ ਲਾ ਕੇ ਤੇ ਫਿਰ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਤੇ ਨਾਲੇ ਸਾਰੀਆਂ ਆਸਾਂ ਪੂਰਨ ਕਰਨ ਵਾਲੀ ਜਿਹੜਾ ਸ਼ਰਧਾ ਨਾਲ ਪਾਠ ਕਰਦਾ, ਜਿਹੜਾ ਤਾਂ ਪਦਾਰਥ ਦੀ ਇੱਛਾ ਰੱਖ ਕੇ ਆਸਾ ਦੀ ਵਾਰ ਦਾ ਪਾਠ ਕਰਦਾ ਉਹਨੂੰ ਤਾਂ ਪਦਾਰਥ ਮਿਲ ਜਾਣਗੇ, ਜਿਹੜਾ ਨਿਰੀਸ਼ਤ ਕਰਦਾ ਉਸ ਨੂੰ ਮੁਕਤ ਮਿਲ ਜਾਵੇਗੀ। ਨਿਰੀਸ਼ਤ ਮਨ ਚ ਹੀ ਮੁਕਤ ਨੇ ਪੈਦਾ ਹੋਣਾ, ਜਿਹੜੇ ਮਨ ਦੇ ਵਿੱਚ ਇੱਛਾ ਨਾ ਉੱਥੇ ਕਦੇ ਮੁਕਤ ਪੈਦਾ ਨਹੀਂ ਹੋਵੇਗੀ, ਬਸ ਪਦਾਰਥ ਪੈਦਾ ਹੋਣਗੇ। ਇਸ ਤਰ੍ਹਾਂ ਪਹਿਲਾ ਹੀ ਸਲੋਕ ਫਿਰ ਪੜਿਆ ਉਹਨਾਂ ਨੇ, ਉੱਚੀ ਪੜ੍ਹਦੀ ਸੀ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਲ, ਉੱਤੇ ਬੈਠਾ ਵਿਰਾਗੀ ਪੜੋ ਪ੍ਰੇਮ ਨਾਲ।
ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਕੋ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਕੋ,
ਪਾਵੀ ਬਾਣੀ ਪ੍ਰੇਮੀ ਹਿਰਦਾ ਪਾਠ ਸ਼ੁਰੂ ਹੋ ਗਿਆ। ਬੀਬੀ ਅਮਰੋ ਨੇ ਕਰਨਾ ਸ਼ੁਰੂ ਕਰ ਦਿੱਤਾ। ਜਦ ਆਵਾਜ਼ ਅਮਰਦਾਸ ਦੇ ਕੰਨ ਤਾਈ ਹੋ ਕੇ ਹਿਰਦੇ ਦੇ ਵਿੱਚ ਗਈ ਨਾ ਤਾਂ ਹੈਰਾਨ ਹੋ ਗਏ ਵੀ ਜੋਸਤੀ ਵਾਲੀ ਆਵਾਜ਼ ਥੱਲੇ ਆਉਂਦੀ ਹੈ ਬਈ ਗੁਰੂ ਬਿਨਾਂ ਤਾਂ ਹਨੇਰਾ ਹੀ ਹੈ ਦੁਨੀਆਂ ਦੇ ਵਿੱਚ। ਜੇ ਰੋਸ਼ਨੀ ਹੈ ਦੁਨੀਆਂ ਦੇ ਵਿੱਚ ਤਾਂ ਗੁਰੂ ਹੀ ਰੋਸ਼ਨ ਰੂਪ ਹੈ, ਨਹੀਂ ਸਾਰੇ ਪਦਾਰਥ ਕਹਿੰਦੇ ਅੰਨੇ ਨੇ ਦੁਨੀਆਂ ਦੇ। ਦੇਖ ਲੋ ਗੁਰੂ ਹੀ ਰੋਸ਼ਨ ਹੈ, ਗੁਰੂ ਹੀ ਜਾਗਦਾ, ਗੁਰੂ ਨੇ ਇਸ ਨੂੰ ਰੋਸ਼ਨੀ ਦੇ ਵਿੱਚ ਲਿਆਉਣਾ। ਇਸ ਤਰ੍ਹਾਂ ਉਹ ਸੁਣੀ ਉਸਨੇ, ਹੈਰਾਨ ਹੋ ਗਿਆ। ਫਿਰ ਬਾਣੀ ਪੜ੍ਹਦੀ ਚਲੀ ਗਈ, ਅੱਗੇ ਆਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ। ਜਿਹੜਾ ਹੁਣ ਵਿਦਿਆ ਪੜ੍ਹਿਆ ਉਹੀ ਦੂਏ ਨੂੰ ਪੜ੍ਹਾ ਸਕਦਾ ਜਿਹਦੇ ਕੋਲ ਵਿਦਿਆ ਹੈ, ਜਿਹਨੇ ਪਰਮੇਸ਼ਰ ਨੂੰ ਪ੍ਰਗਟ ਅੰਤਾਸ਼ ਕਰਨ ਦੇ ਵਿੱਚ ਕਰ ਲਿਆ ਉਹੀ ਦੂਏ ਨੂੰ ਦਿਖਾ ਲੇਗਾ। ਜਿਹਨੂੰ ਪਤਾ ਹੀ ਨਹੀਂ, ਨਾ ਉਹਨੇ ਦੇਖਿਆ, ਦੂਏ ਨੂੰ ਕੀ ਦਿਖਾ ਸਕਦਾ, ਗੱਲਾਂ ਹੀ ਨੇ ਦੱਸਿਆ ਵੀ ਮੈਨੂੰ ਸਤਿਗੁਰ ਕਿਨੇ ਨਾ ਪਾਇਓ, ਮੈਨੂੰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੂੰਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ। ਇਸ ਤਰ੍ਹਾਂ ਦੀ ਪੌੜੀ ਉਹ ਸੁਣੀ ਜਾਂਦੇ ਨੇ ਬੈਠ ਸਮਝੋ ਅੰਮ੍ਰਿਤ ਚ ਹੁੰਦਾ, ਅੰਮ੍ਰਿਤ ਐਸਾ ਰਸ ਆਉਂਦਾ। ਖੈਰ ਦੁੱਧ ਰਿੜਕੇ ਆ ਗਿਆ, ਪਾਇਪਸ਼ਾਲਾ ਹੋ ਗਿਆ ਤਾਂ ਫਿਰ ਜਾਨਵਰ ਬੋਲਣ ਲੱਗ ਗਏ, ਬਾਣੀ ਘੱਟ ਸੁਣਨ ਲੱਗ ਗਈ। ਕੋਠੇ ਤੋਂ ਥੱਲੇ ਉਤਰਿਆ, ਉਰਲੇ ਖੜ ਗਏ, ਕਿਉਂ ਅੱਗੇ ਰਿਵਾਜ਼ ਸੀ ਜਿਹੜਾ ਬੜਾ ਬਜ਼ੁਰਗ ਹੁੰਦਾ ਤੇ ਉਹ ਤੇ ਲੜਕੀਆਂ ਪੱਲਾ ਕਰ ਲੈਂਦੀਆਂ ਸੀ, ਸਕੋਚਦੀਆਂ ਸੀ, ਚੁੱਪ ਕਰਕੇ ਖੜ ਜਾਂਦੀਆਂ ਸੀ। ਅੱਜ ਕੱਲ ਨਹੀਂ ਹੈ, ਐਸਾ ਸੀ ਜਵਾਨੇ ਦਾ ਹੀ ਹੁੰਦਾ ਤਾਂ ਉਰਲੇ ਖੜੇ ਰਹੇ। ਚਾਰ ਦੁੱਧ ਰਿੜਕੇ ਆ ਗਿਆ, ਮੱਖਣੀ ਕੱਢ ਲਈ, ਸਾਰਾ ਕੁਝ ਸਾਫ਼ ਕਰਿਆ ਤਾਂ ਫਿਰ ਬੀਬੀ ਅਮਰੋ ਉੱਠੀ ਪੀੜੀ ਤੋਂ ਤਾਂ ਅਮਰਦਾਸ ਜੀ ਸਾਹਮਣੇ ਚਲੇ। ਕਹਿਣ ਲੱਗੀ, ਪੁੱਤਰ ਇਹ ਕਿਹਦਾ ਕਲਾਮ ਪੜ੍ਹਦੀ ਸੀ ਤੂੰ, ਇਹ ਕਲਾਮ ਕਿਹੜੇ ਬਜ਼ੁਰਗ ਦਾ? ਸੰਕੋਚ ਕਰਿਆ ਬੀਬੀ ਨੇ, ਅਮਰੋ ਨੇ। ਕਹਿਣ ਲੱਗੀ, ਬਜ਼ੁਰਗ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਕਹਿੰਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਹੈ? ਕਹਿੰਦੇ, ਉਹ ਤਾਂ ਸੱਤਾਂ ਦੀ ਭਾਅ ਨਵਾਂ ਖੰਡਾਂ ਦੇ ਵਿੱਚ ਦੁਨੀਆਂ ਦਾ ਭਲਾ ਕਰਕੇ ਸਰੀਰ ਤੋਂ ਉਹਲੇ ਹੋ ਕੇ ਜਿਹੜੀ ਜੋਤ ਸੀ ਨਾ ਤਾਕਤ, ਉਹ ਮੇਰੇ ਗੁਰੂ ਅੰਗਦ ਦੇ ਮਹਾਰਾਜ ਦੇ ਵਿੱਚ ਰੱਖੀ ਹੋਈ ਹੈ। ਹੁਣ ਦੂਸਰਾ ਨਾਨਕ ਖੰਡੂਰ ਸਾਹਿਬ ਜੋਤ ਜਗਾਉਂਦਾ। ਅਮਰਦਾਸ ਮਹਾਰਾਜ ਜੀ ਦੀ ਹੱਦ ਨਾ ਰਹੀ ਖੁਸ਼ੀ ਦੀ, ਜਿਹੜੀ ਮੈਂ ਗੰਗਾ ਯਾਤਰਾ ਕਰੀ ਹੈ ਨਾ ਪਿੱਛੇ ਕਰਮ ਧਰਮ, ਉਹਨਾਂ ਦਾ ਫਲ ਆਵ ਮਿਲਿਆ, ਮੈਨੂੰ ਗੁਰੂ ਦਾ ਪਤਾ ਲੱਗ ਗਿਆ ਵੀ ਗੁਰੂ ਹੈਗਾ। ਕਹਿਣ ਲੱਗਾ, ਬੀਬੀ ਕਿਉਂ ਕਰ, ਮੈਨੂੰ ਗੁਰੂ ਦੇ ਚਰਨੀ ਸਿੱਟ ਲਿਜਾ ਕੇ, ਮੈਨੂੰ ਤਾਂ ਇੱਕ ਇੱਕ ਦਿਨ ਬਰੇ ਵਰਗਾ ਲੱਗਦਾ। ਇਹ ਜਿਹਨੂੰ ਇੱਧਰ ਹੀ ਲੱਗਣਾ ਉਸ ਨੂੰ ਪੁੱਛ ਕੇ ਦੇਖੇ, ਇਹ ਗੱਲ ਆਪਾਂ ਨੀ ਇਹ ਗੱਲ ਨੂੰ ਜਾਣ ਸਕਦੇ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ ਨਾ, ਇੱਕ ਘੜੀ ਨਾ ਮਿਲਤੇ ਤਾਂ ਕੜ ਜੁਗ ਹੋਤਾ, ਹੁਣ ਕਦ ਮਿਲੀਏ ਪ੍ਰਹਿ ਸੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ। ਉਹ ਪੜੋ, ਨੀਂਦ ਨਹੀਂ ਪੈਂਦੀ ਅੱਖਾਂ ਚ ਗੁਰੂ ਕੋ,
ਮੋਹ ਰਹਿਣ ਨਾ ਬਿਹਾਵੇ ਜੀ, ਨੀਂਦ ਨਾ ਆਵੇ,
ਲੰਬੀਆਂ ਤਾਰ ਕੇ
ਮੋਹ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ, ਨੀਂਦ ਨਾ ਆਵੇ। Thank you.
ਅੰਦਰ ਇੱਕ ਦਿਨ ਸੌ ਸੌ ਵਰੇ ਵਰਗਾ ਗੁਜਰਦਾ ਮੈਨੂੰ ਗੁਰੂ ਦੇ ਚਰਨੀ ਸਿੱਟ ਚੱਲ ਕੇ। ਅਮਰੋ ਕਹਿਣ ਲੱਗੀ ਠੀਕ ਹੈ ਦੁਨਿਆਵੀ ਰਿਸ਼ਤੇ ਕੰਨਿਓ ਤੁਸੀਂ ਮੇਰੇ ਪਿਤਾ ਲੱਗਦੇ ਹੋ ਪਰ ਮੇਰੇ ਗੁਰੂ ਪਿਤਾ ਦਾ ਨਾਲੇ ਮੇਰਾ ਪਿਤਾ ਨਾਲੇ ਹੈ ਗੁਰੂ ਤੇ ਉਹਨਾਂ ਦਾ ਮੈਨੂੰ ਹੁਕਮ ਹੈ ਹੈ ਪੁੱਤਰੀ ਜਿੰਨਾ ਚਿਰ ਤੈਨੂੰ ਬੁਲਾਇਆ ਨਾ ਜਾਵੇ ਤੈਂ ਕਦੇ ਖਡੂਰ ਸਾਹਿਬ ਨਹੀਂ ਆਉਣਾ ਹੋਵੇਗਾ। ਕਿਵੇਂ ਕਰਨੀ ਮੈਂ ਨਹੀਂ ਜਾ ਸਕਦੀ। ਖੈਰ ਬਹੁਤ ਤਰਲੇ ਕਰੇ ਬਈ ਮੈਂ ਵੀ ਬਜ਼ੁਰਗ ਹਾਂ ਮੈਂ ਵੀ ਤੁਹਾਡੇ ਪਿਤਾ ਦੇ ਥਾਂ ਲੱਗਣਾ ਮੈਂ ਮਾਫ਼ੀ ਮੰਗ ਦਿਆਂਗਾ ਅੰਗਦ ਦੇ ਮਹਾਰਾਜ ਜੀ ਤੋਂ ਮੈਂ ਮਾਫ਼ੀ ਮੰਗ ਦਿਆਂ ਬਈ ਮੈਂ ਲੈ ਕੇ ਆਇਆ ਇਹਨਾਂ ਨੂੰ। ਖੈਰ ਇਸ ਤਰ੍ਹਾਂ ਫਿਰ ਬੈਲ ਗੱਡੀ ਜੋੜ ਲਈ। ਬੈਲ ਗੱਡੀਆਂ ਹੁੰਦੀਆਂ ਸਨ ਅੱਗੇ ਬੀਬੀ ਅਮਰੋ ਗੱਡੀ ਚ ਬੈਠ ਗਈ ਸੋਟਾ ਫੜ ਕੇ 72 ਸਾਲ ਦੀ ਉਮਰ ਦੇ ਵਿੱਚ ਅਮਰਦਾਸ ਜੀ ਪਿੱਛੇ ਤੁਰ ਪਏ ਗੁਰੂ। ਸ਼ਾਮ ਹੋਈ ਖਡੂਰ ਸਾਹਿਬ ਆ ਗਏ ਬਾਹਰ ਖੜ ਗਏ ਬੀਬੀ ਅਮਰੋ ਅੰਦਰ ਗਈ ਆਪਣੇ ਪਿਤਾ ਨੂੰ ਗੁਰੂ ਭਾਵਨਾ ਰੱਖਦਿਆਂ ਹੋਇਆ ਨਮਸਕਾਰ ਕਰੇ। ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਐਸ ਪੁੱਤਰੀ ਤੂੰ ਬਿਨਾਂ ਆਗਿਆ ਤੇ ਕਿਉਂ ਆਈ ਹੈ ਬਿਨਾਂ ਆਗਿਆ ਤੇ ਕਿਉਂ ਆਈ ਹੈ। ਉਹਨੇ ਦੱਸਿਆ ਮਹਾਰਾਜ ਜੀ ਬਜ਼ੁਰਗ ਆਪ ਦੇ ਦਰਸ਼ਨਾਂ ਵਾਸਤੇ ਆਏ ਨੇ ਜਾਣਦੇ ਤਾਂ ਸਭ ਕੁਛ ਸੀਗੇ। ਕਹਿਣ ਲੱਗੇ ਅੱਛਾ ਕਹਿੰਦੇ ਚੰਗਾ ਫਿਰ ਲਿਆਓ ਉਹਨਾਂ ਨੂੰ ਕੁੜਮ ਲੱਗਦੇ ਸੀ ਨਾ ਗੁਰਮੁਖ ਕੁੜਮ ਜੈਸਾ ਸਾਂਗ ਧਾਰਿਆ ਵੈਸਾ ਹੀ ਕੰਮ ਕਰੇਗਾ ਜੈਸਾ ਸਾਂਗ ਉਸਾ ਹੀ ਪਾਠ ਆਦਿ ਕਰੇ ਪਰ ਸੰਗ ਹੀ ਹੋਰ ਹੁੰਦਾ ਸਾਂਗ ਹੋਰ ਹੁੰਦਾ। ਉਹ ਗ੍ਰਿਸ਼ਤ ਦੇ ਵਿੱਚ ਸਨ ਉਸ ਤਰ੍ਹਾਂ ਜਿਵੇਂ ਕੁੜਮ ਨੂੰ ਕੁੜਮ ਜੱਫੀ ਪਾ ਕੇ ਮਿਲਦੇ ਹੁੰਦੇ ਨੇ ਨਾ ਐਸਾ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਹਾਂ ਤਹਾਂ ਨੂੰ ਕਰੀਆਂ ਬਾਹਾਂ ਤਾਂ ਅਮਰਦਾਸ ਮਹਾਰਾਜ ਨੇ ਚਰਨ ਫੜ ਲਏ। ਕਹਿੰਦਾ ਮਹਾਰਾਜ ਜੀ ਮੈਂ ਇਹ ਰਿਸ਼ਤਾ ਨਹੀਂ ਹੁਣ ਲੈ ਕੇ ਆਇਆ ਮੈਂ ਤਾਂ ਆਪਦਾ ਆਪਣੇ ਸੇਵਕ ਮੰਨਣ ਵਾਸਤੇ ਨਾ ਮੈਂ ਤਾਂ ਜਨਮ ਸਬਲਾ ਕਰਨ ਵਾਸਤੇ ਆਇਆ ਕਿਰਪਾ ਕਰੋ ਮੈਨੂੰ ਤਾਂ ਇੱਕ ਦਿਨ ਬਰੇ ਬਰੇ ਵਾਰ ਲੱਗਦਾ ਇੱਕ ਤਾਂ ਮੈਨੂੰ ਚਰਨਾ ਅਮਰਤ ਦਓ ਦੂਸਰੀ ਨਾਮ ਦੀ ਦਾਤ ਦਓ ਮੈਨੂੰ ਤਾਂ। ਹੋਰ ਇਸ ਤਰ੍ਹਾਂ ਬੀਬੀ ਅਮਰਤ ਚਲੀ ਗਈ ਨਾਮ ਦੀ ਦਾਤ ਮਿਲ ਗਈ ਗੁਰਮੁਖ ਚਰਨਾ ਅੰਮ੍ਰਿਤ ਲੈ ਲਿਆ ਹੁਣ ਉੱਥੇ ਹੀ ਸੇਵਾ ਸ਼ੁਰੂ ਕਰ ਦਿੱਤੀ। ਗੁਰੂ ਘਰ ਦੇ ਵਿੱਚ ਸੇਵਾ ਔਰ ਸਿਮਰਨ ਇਕੱਠੇ ਹੁੰਦੇ ਨੇ ਆਨ ਮੱਤਾਂ ਦੇ ਵਿੱਚ ਸਿਮਰਨ ਔਰ ਸੇਵਾ ਜਾਂ ਹੋਰ ਕੁਛ ਤਪ ਜਾ ਲਹਿਦਾ ਲਹਿਦਾ ਹੁੰਦਾ ਗੁਰੂ ਘਰ ਦੇ ਵਿੱਚ ਇਕੱਠਾ ਹੀ ਹੁੰਦਾ ਹੁੰਦਾ ਤੇ ਹੱਥਾਂ ਪੈਰਾਂ ਨਾਲ ਤਾਂ ਸਿੱਖ ਨੇ ਸੇਵਾ ਕਰਨੀ ਹੈ ਤੇ ਜਿਹੜਾ ਮਨ ਹੈ ਉਹਦੇ ਨਾਲ ਸਿਮਰਨ ਕਰਨਾ ਡਬਿੱਟਾ ਜੁੜ ਜਾਂਦਾ ਡਬਿੱਟਾ ਜੈਸੇ ਇੱਕ ਬਿੱਟ ਨਾਲ ਸੁੰਜੋ ਤੇ ਡਬਲ ਟਾਈਮ ਲੱਗੇਗਾ ਤੂਣਾ ਤੁਸੀਂ ਦੋ ਬਿੱਟ ਜੋੜ ਦਿਓ ਅੱਧਾ ਟਾਈਮ ਲੱਗੇਗਾ। ਇਸ ਤਰ੍ਹਾਂ ਸੇਵਾ ਸ਼ੁਰੂ ਕਰ ਦਿੱਤੀ ਗੁਰੂ ਜਿਹੜੀ ਵੀ ਸੇਵਾ ਮਿਲਦੀ ਹੈ ਲੰਗਰ ਵਾਸਤੇ ਪਾਣੀ ਢੋਂਦੇ ਹੁੰਦੇ ਸੀ ਬਾਹਰੋਂ ਅੱਜ ਕੱਲ੍ਹ ਤਾਂ ਮੋਟਰਾਂ ਲੱਗੀਆਂ ਹੋਈਆਂ ਨੇ ਸਭ ਕੁਛ ਬੁੜੀਆਂ ਚੁੱਲ੍ਹੇ ਤੇ ਬੈਠੇ ਟੁੱਟੀ ਹੋਈ ਦੱਬ ਦੇਣੀ ਫਰ ਫਰ ਪੈਣ ਲੱਗ ਜਾਂਦਾ ਪਾਣੀ ਉਹ ਟਾਈਮ ਹੀ ਐਸਾ ਦੀ ਬਾਹਰੋਂ ਪਾਣੀ ਜਿਵੇਂ ਇੱਧਰਾਂ ਗਾਹਾਂ ਨੂੰ ਜਾਓ ਹੁਣ ਅੱਗੇ ਨੂੰ ਉਹ ਦੇਖੋ ਇੱਕ ਲੱਜ ਨੂੰ 100 ਬੁੜੀ ਲੱਗੀ ਹੁੰਦੀ ਹੈ ਆ ਬੀਕਾਨੇਰ ਕੰਨੀ ਐਸਾ ਹੁੰਦਾ ਸੀ ਬਾਹਰੋਂ ਪਾਣੀ ਲਿਆਉਣਾ ਇਹ ਤਾਂ ਸਾਰੇ ਪਿੰਡਾਂ ਦੇ ਵਿੱਚ ਵੀ ਐਸਾ ਹੀ ਹੁੰਦਾ ਸੀ ਪਹਿਲਾਂ ਜਦ ਮੈਂ ਡੰਗਰ ਚਾਰਦਾ ਹੁੰਦਾ ਵੀ ਇੱਕ ਖੂਹੀ ਜੀ ਬਾਹਰ ਇੱਕ ਪਾਸੇ ਮੁਸਲਮਾਨ ਭਰਦੇ ਜੀ ਇੱਕ ਪਾਸੇ ਹਿੰਦੂ ਜਿਮੀਦਾਰ ਇੱਕੋ ਹੀ ਖੂਹੀ ਉਵੇਂ ਨਹਾਉਂਦੇ ਇੱਧਰ ਜਿਮੀਦਾਰ ਨਹਾਈ ਜਾਂਦੇ ਇੱਧਰ ਮੁਸਲਮਾਨ ਨਹਾਈ ਜਾਂਦੇ ਪਾਣੀ ਉੱਥੋਂ ਹੀ ਆਉਂਦਾ ਸੀਗਾ ਡੋਲਦਾਰ ਐਸਾ ਹੁੰਦਾ ਸੀ ਬਾਹਰੋਂ ਪਾਣੀ ਲਾਉਣਾ ਲੰਗਰ ਵਾਸਤੇ ਝਾੜੂ ਦੇਣੇ ਬਰਤਨ ਸਾਫ਼ ਕਰਨੇ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਗੁਰਮੁਖ ਸੇਵਾ ਔਰ ਭਜਨ ਸੇ ਜਿਹੜਾ ਮਨ ਹੈ ਨਾ ਇਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਸਾਫ਼ ਤਦ ਹੋਵੇਗਾ ਜਦ ਇਹ ਗੁਰੂ ਵਾਲਾ ਬਣੇਗਾ ਜੇ ਨੁਗਰਾ ਤਾਂ ਨਗੁਰੇਪਣੇ ਦੀ ਜਿਹੜੀ ਜੂਠ ਹੈ ਉਹਨੇ ਨਹੀਂ ਲੱਗਣ ਦੇਣਾ ਨਾ ਜਦ ਇਹਦੀ ਜੂਠ ਦੂਰ ਹੋ ਕੇ ਇਹ ਗੁਰੂ ਵਾਲਾ ਬਣ ਜਾਵੇਗਾ ਨਾ ਫਿਰ ਸੇਵਾ ਤੇ ਭਜਨ ਕਰੇਗਾ ਫਿਰ ਇਹਦਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਵੇ ਸਾਫ਼ ਇਕਾਗਰ ਮਨ ਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ ਗੁਰਮੁਖ ਸ਼ਕਤੀ ਐਸਾ ਹੈ ਕੋਈ ਯੁਗ ਜ਼ਿਆਦਾ ਸ਼ਕਤੀ ਵਾਲਾ ਹੁੰਦਾ ਕਿਸੇ ਟਾਈਮ ਸ਼ਕਤੀ ਅਲੋਪ ਜੀ ਹੋ ਜਾਂਦੀ ਹੁੰਦੀ ਹੈ ਹੁੰਦੀ ਜ਼ਰੂਰ ਹੈ ਜਾਂਦੀ ਨਹੀਂ ਹੁੰਦੀ ਕਿਸੇ ਜੋ ਬੀਜ ਰੂਪ ਹੋ ਜਾਂਦੇ ਬੀਜ ਰੂਪ ਕਿਉਂ ਜਾਂ ਬੀਜ ਬੀਜਿਆ ਜਾਵੇਗਾ ਫੇਰ ਬਥੇਰਾ ਫੁੱਲਿਆ ਹੋਵੇਗਾ ਐਸਾ ਹੈ। ਅੱਜ ਕੱਲ੍ਹ ਆ ਜਿਹੜਾ ਮਾਦਾ ਪਰਸ਼ੀ ਜਵਾਨਾ ਇਹਦੇ ਵਿੱਚ ਸ਼ਕਤੀ ਘੱਟ ਹੈ ਜ਼ਰੂਰ ਕਿਤੇ ਜਵਾਨਾਂ ਦੀ ਦੇਖੋ ਕਿਵੇਂ ਸ਼ਕਤੀਆਂ ਹੁੰਦੀਆਂ ਲੋਕਾਂ, ਜ਼ਿਮੀਂਦਾਰਾਂ ਲੋਕਾਂ 'ਚ ਵੀ ਸ਼ਕਤੀਆਂ ਐਸਾ ਹੀ ਸੀ ਕਿ ਉਹਨਾਂ ਦੇ ਮਨ ਸਾਦੇ ਹੁੰਦੇ ਸੀ, ਸਾਫ਼ ਮਨ ਹੁੰਦੇ ਸੀ, ਸਾਫ਼ ਔਰ ਇਕਾਗਰ ਮਨ ਦੇ ਵਿੱਚ ਸ਼ਕਤੀ ਹੋ ਜਾਂਦੀ ਹੈ। ਉਹਨਾਂ ਨੇ ਆਪਣੇ ਪ੍ਰੇਮ ਸੇ ਗੁਰੂ ਅੰਗਦ ਦੇਵ ਮਹਾਰਾਜ ਜੀ 2 ਵਜੇ ਇਸ਼ਨਾਨ ਕਰਦੇ ਹੁੰਦੇ, ਦੇਖੋ ਨਾਲੇ ਗੁਰੂ ਸਨ। ਜਾਮ ਜਾਮਨੀ ਜਾਗੇ ਕਿਰਪਾਲ 2 ਵਜੇ ਇਸ਼ਨਾਨ ਕਰਦੇ ਸਨ। ਅਮਰਦਾਸ ਜੀ ਰਾਤ ਦੀ ਕਥਾ ਤੋਂ ਬਾਅਦ ਮੋਢੇ ਗਾਗਰ ਚੱਕ ਕੇ ਦਰਿਆ ਬਿਆਸ ਚੋਂ ਪਾਣੀ ਲਾਉਂਦੇ ਸੀ, 2 ਕੋਤਾ ਜਾਂਦੇ ਸੀ ਪੁੱਠ ਪੈਰੇ, ਬਈ ਗੁਰੂ ਕੰਨੀ ਕਿਤੇ ਪਿੱਠ ਨਾ ਹੋ ਜਾਵੇ, ਇੰਨਾ ਆਦਬ ਗੁਰੂ ਦਾ। ਫਿਰ ਅਰਦਾਸ ਕਰਦੇ ਸੀ ਖੜਕਿਆ, ਇਹ ਗਰੀਬ ਨਵਾਜ ਆਪਦੇ ਬਲ ਪਿੱਠ ਹੁੰਦੀ ਹੈ, ਖਿਮਾ ਕਰਨੀ। ਫਿਰ ਬਿਆਸ ਕੰਨੀ ਨੂੰ ਮੂੰਹ ਕਰਦੇ ਸੀ। 12 ਸਾਲ ਸੇਵਾ ਕਰਦੇ ਰਹੇ ਗਰੁਖੋ, 12 ਸਾਲ ਦੇਖ ਲੋ, 12 ਸਾਲ ਤੱਕ ਦੀਵਾ ਧਰਨਾ ਵੀ ਔਖਾ। ਦੀਵਾ ਦੇਖੋ ਕਿਸ ਤਰ੍ਹਾਂ ਝੜੀਆਂ ਮੀਂਹ ਪੈਂਦੇ ਨੇ ਸਿਆਲ ਦੇ ਮਹੀਨੇ, ਉਹਨਾਂ ਨੇ ਆਪਣਾ ਜੋ ਨਿਤਨੇ ਸੀ ਫਰਕ ਨਹੀਂ ਪੈਣ ਦਿੱਤਾ ਹੈ, ਇਸ ਤਰ੍ਹਾਂ ਉਹ ਸੇਵਾ ਕਰਦੇ ਸਨ। ਪੁੱਠ ਬਹਿਰੇ ਜਾਂਦੇ ਸਨ 2 ਟਾਈਮ, ਫਿਰ ਲਿਆ ਕੇ 2 ਵਜਦੇ ਨੂੰ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇ ਮਹਾਰਾਜ ਦਾ ਇਸ਼ਨਾਨ। ਹਾਲਾਂਕਿ ਦਰਿਆ ਦਾ ਪਾਣੀ ਕੋਈ ਸਾਫ਼ ਨਹੀਂ ਹੁੰਦਾ, ਜਦ ਬਾਰਿਸ਼ਾਂ ਪੈਂਦੀਆਂ ਨੇ ਪਾਣੀ ਗੰਦਲ ਵੀ ਜਾਂਦਾ ਹੁੰਦਾ। ਆ ਹੁਣ ਜਿਹੜੀ ਭਾਖੜਾ ਕੱਢੀ ਹੈ ਨਾ, ਨਹਿਰੇ ਤਾਂ ਪੱਕੀ ਹੈ, ਇਹਦਾ 12 ਮਹੀਨੇ 30 ਦਿਨ ਉਹ ਜਿਹਾ ਹੀ ਪਾਣੀ ਚਿੱਟਾ ਚੱਲਦਾ। ਕਿੰਨਾ ਮੀਂਹ ਪਈ ਜਾਵੇ, ਜਿਹੜਾ ਮੀਂਹ ਹੈ ਉਹ ਵੀ ਚਿੱਟਾ ਹੁੰਦਾ, ਗੰਦਲ ਤਾਂ ਉਹ ਧਰਤੀ ਤੇ ਆ ਕੇ ਮਿੱਟੀ ਚ ਰਲ ਕੇ ਹੁੰਦਾ ਪਾਣੀ ਗੰਦਲਾ ਤਾਂ। ਵੀ ਤਾਂ ਹੁਣ ਭਾਖੜਾ ਨਹਿਰ ਦੇ ਵਿੱਚ ਵੀ ਪੈਂਦਾ, ਇਹਦਾ ਪਾਣੀ ਕਿਉਂ ਨੀ ਮੈਲਾ ਹੁੰਦਾ, ਉਹ ਪਾਣੀ ਚਿੱਟਾ ਹੀ ਦਿਖਦਾ ਉੱਤੋਂ ਤਾਂ, ਐਸਾ ਹੁੰਦਾ। ਉਹ ਜਿਹਾ ਧਰਤੀ ਤੇ ਮੀਂਹ ਪੈਂਦਾ, ਉਹ ਫਿਰ ਨਾਲੇ ਬਣ ਕੇ ਆਪਣੇ ਦਰਿਆਵਾਂ ਚ ਜਾ ਵੜਦਾ, ਉਹ ਮੈਲੇ ਹੋ ਜਾਂਦੇ ਨੇ, ਐਸਾ ਹੁੰਦਾ। ਯਾਰ ਉਹਦੇ ਪ੍ਰੇਮ ਦਾ ਐਸਾ ਸੀ, ਉਹ ਰੋਜ਼ ਲਿਆਉਂਦੇ ਸਨ ਗਾਗਰ। ਇਸ਼ਨਾਨ ਕਰਾ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਸਮਾਧੀ ਲਾ ਕੇ ਬੈਠ ਜਾਂਦੇ ਸਨ, ਸਮਾਧੀ ਤੇ ਅਮਰਦਾਸ ਮਹਾਰਾਜ ਜੀ ਫਿਰ ਕਿਤੇ ਬੈਠ ਜਾਂਦੇ ਝੂਟਾ ਲਾ ਕੇ, ਬਸ ਪੈਂਦੇ ਨੀ ਸੀ। ਦੱਸਦੇ ਨੇ ਬਈ 12 ਸਾਲ ਅਮਰਦਾਸ ਮਹਾਰਾਜ ਜੀ ਪੈ ਕੇ ਸੁੱਤੇ ਸਿੱਧ ਨਹੀਂ ਹੋਇਆ, ਬੈਠਿਆ ਹੀ ਕਿਤੇ ਟੂਲਾ ਲੱਗ ਗਿਆ ਜਾਂ ਨਾ ਲੱਗ ਗਿਆ, ਐਸਾ ਸੀ। 12 ਸਾਲ ਕਹਿੰਦੇ ਸਾਲ ਮਗਰੋਂ ਇੱਕ ਸਿਰੇ ਪਾਉ ਮਿਲਦਾ ਹੁੰਦਾ ਸੀ ਗੁਰੂ ਘਰ ਕੰਨੀ, ਸਿਰੇ ਪਾਉ ਉਸ ਨੂੰ ਸਿਰ ਦੇ ਉੱਤੇ ਰੱਸੀਆਂ ਨਾਲ ਬੰਨ ਲੈਂਦੇ ਸੀ, ਰੱਸੀਆਂ ਨਾਲ, ਤੇ ਫਿਰ ਪਾਣੀ ਢੋਂਦੇ ਸੀ। ਦੇਖ ਲਓ ਗਾਗਰ ਰੋਜ਼ ਲੰਗਰ ਵਾਸਤੇ ਵੀ, ਦਾਦੇ ਨੇ ਵੀ ਕਿਸੇ ਟਾਈਮ ਉਹਨਾਂ ਨੇ ਕਿਹਾ ਵੀ ਚਲੋ ਜਿਹੜਾ ਮੜਾਸਾ ਨਾ ਸਿਰ ਦਾ ਇਹ ਢਿੱਲਾ ਜਿਹਾ ਹੋ ਗਿਆ, ਇਹਨੂੰ ਖੋਲ ਕੇ ਕੱਸ ਲਈਏ ਰੱਸੀਆਂ ਦੇ ਨਾਲ। ਜਦ ਉਹਨਾਂ ਨੇ ਮੜਾਸਾ ਖੋਲਿਆ ਸਿਰ ਤੋਂ, ਤਾਂ ਸਿਰ ਦੇ ਵਿੱਚੋਂ ਕੀੜਾ ਥੱਲੇ ਡਿੱਪਿਆ, ਕੀੜਾ ਸਿਰ ਦੇ ਵਿੱਚ ਕੀੜੇ ਪੈ ਗਏ ਕਰੂ ਕੋ ਦੇਖ ਲੋ। ਕਹਿੰਦੇ ਉਹਦਾ ਕੀੜਾ ਥੱਲੇ ਡਿੱਪਿਆ, ਅਮਰਦਾਸ ਮਹਾਰਾਜ ਜੀ ਨੇ ਸੋਚਿਆ ਵੀ ਇਹ ਜਿਹੜਾ ਰੱਬ ਦਾ ਜੀਵ ਹੈ, ਇਹਦੀ ਖੁਰਾਕ ਤਾਂ ਮੇਰੇ ਸਿਰ ਚੋਂ ਹੈ, ਇਹ ਵਿਚਾਰਾ ਮਰ ਜਾਵੇਗਾ। ਉਹ ਕੀੜੇ ਨੂੰ ਚੱਕ ਕੇ ਸਿਰ ਚ ਰੱਖ ਲਿਆ ਕਰੋ, ਦੇਖਿਆ ਕੋਈ ਐਵੇਂ ਨੀ ਮਿਲਦਾ ਉਹਦਾ ਗੱਲਾਂ ਨਾਲ, ਖੱਲਾ ਜੀ ਦਾ ਬਾੜਾ ਨੀ ਹੈ ਕਿਤੇ, ਪੂਰ ਤੋਂ ਬਾੜ ਤੋਂ ਪੂਰਾ ਨੀ ਵੀ ਲਾ ਲੈਣਾ ਰੱਬ ਹੈ ਜਿਹੜਾ। ਦੇਖੋ ਤੁਸੀਂ ਕਿਤਨੀ ਬੜੇ ਮਹਾਰਾਜ ਜੀ ਆਪਣੇ, ਤੇ ਮੁੱਠੀ ਚਾਪੀ ਵੇਲੇ ਮੈਨੂੰ ਦੱਸਦੇ ਸੀ, ਕਹਿੰਦੇ ਮੈਨੂੰ ਕਹਿੰਦੇ ਕਾਕਾ ਅਸੀਂ 22 ਸਾਲ ਮੰਜੇ ਨਾਲ ਢੂਹ ਨੀ ਲਾ ਕੇ ਦੇਖੇ, ਫੌਜੀ ਸਨ ਹੌਲਦਾਰ, 22 ਸਾਲ ਨੀ ਕਹਿੰਦੇ ਮੰਜੇ ਤੇ ਪਏ। ਦੇਖ ਲੋ ਤਦ ਜਾ ਕੇ ਕੁਛ ਮਿਲਦਾ, ਲੋਕ ਗੱਲਾਂ ਨਾਲ ਹੀ ਭਾਲਦੇ ਨੇ, ਐਸਾ ਨਹੀਂ ਮਿਲੇਗਾ। ਬਸ ਜਿਤਨੀ ਚੀਜ਼ ਦੀ ਕੀਮਤ ਹੈ ਨਾ, ਉਤਨਾ ਪੈਸਾ ਅਦਾ ਕਰਨਾ ਪਵੇਗਾ। ਆਓ 12 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੇ ਸੋਚਿਆ ਜਦ ਕੋਈ ਵਸਤੂ ਦੇਣੀ ਹੁੰਦੀ ਹੈ ਨਾ ਸਿੱਖ ਨੂੰ, ਫਿਰ ਗੁਰੂ ਪਰਚਾ ਪਾਉਂਦਾ, ਪਰਚਾ ਕੀ ਕਸਵੱਟੀ ਲਾ ਕੇ ਦੇਖਦਾ ਗੁਰੂ। ਜੈਸੇ ਕਲਗੀਧਰ ਮਹਾਰਾਜ ਜੀ ਨੇ ਤਖ਼ਤ ਦੇ ਉੱਤੇ ਤਲਵਾਰ ਖਿੱਚ ਲਈ, ਪਰਚਾ ਪਾਇਆ ਸਿੱਖਾਂ ਨੂੰ ਬਈ ਆ ਗੁਰ ਸਿੱਖੋ, ਧਰਮ ਦੇ ਵਾਸਤੇ ਇੱਕ ਸਿਰ ਦੀ ਲੋੜ ਹੈ, ਸਿਰ ਦਿਓ ਕੋਈ ਆ ਕੇ ਨਹੀਂ, ਸਿਰ ਸੁਣ ਲਿਆ ਸਾਰਿਆਂ ਨੇ ਪਰ ਉੱਠਿਆ ਕੋਈ ਵੀ ਨਹੀਂ, ਉੱਠਣਾ ਬੜਾ ਔਖਾ, ਮੰਨਣਾ ਬਹੁਤ ਔਖਾ, ਸੁਣ ਲੈਣਾ ਤਾਂ ਸਾਰੇ ਹੀ ਸੁਣ ਲਾਂਗੇ, ਸੁਣੀ ਹੋਈ ਜਾਂਦੇ ਹਾਂ ਹੁਣ,
ਜਿਹੜਾ ਗੁਰੂ ਦਾ ਹੁਕਮ ਹੈ ਦੋ ਵਜੇ ਉੱਠ ਕੇ ਇਸ਼ਨਾਨ ਕਰਕੇ ਬੈਠ ਕੇ ਭਜਨ ਕਰਨਾ, ਉਹ ਕੌਣ ਕਰੂਗਾ? ਉਹ ਕੋਈ ਹੋਰ ਕਰ ਦੂਗਾ, ਹੈ ਨਾ? ਆਪਾਂ 8 ਵਜੇ ਉੱਠ ਕੇ ਮੂੰਹ ਚ ਲੈ ਕੇ ਡੰਡਾ ਜਿਹਾ ਉਹਨੂੰ ਲਾ ਕੇ ਉਹ ਗੂੰਦ ਜੀ ਵਜਵੇ ਊਠ ਬੁਕਦਾ ਹੁੰਦਾ, ਫਿਰ ਐਂ ਆਪਾਂ ਖੜ ਜਾਂਦੇ ਹਾਂ ਦਰਾਂ ਚ, ਆ ਸਿੱਖ ਬਣਾ ਆਪਣਾ ਦੇ ਲਓ, ਕਿੱਥੋਂ ਭਾਲਦੇ ਹੋ ਫਿਰ ਉਹ ਗੱਲਾਂ? ਬਹੁਤ ਮੁਸ਼ਕਿਲ ਹੈ ਗੁਰੂ, ਕਸਵੱਟੀ ਲੱਗ ਜਾਵੇ ਤਲਵਾਰ ਕੱਢੀ ਕਹਿੰਦੇ ਸਿਰ ਦੇ, ਉਹ ਕੋਈ ਵੀ ਨਾ ਹਿੱਲਿਆ, ਕੋਈ ਵੀ ਨਾ ਹਿੱਲਿਆ। ਫਿਰ ਲਾਹੌਰ ਦਾ ਵਾਸੀ ਖੱਤਰੀ ਘਰਾਣੇ ਦਾ ਜਨਮ ਭਾਈ ਦਿਆ ਰਾਮ ਜੀ, ਉਹ ਨੇ ਫਿਰ ਕਲਗੀਧਰ ਮਹਾਰਾਜ ਨੂੰ ਸਿਰ ਦਿੱਤਾ ਜਾ ਕੇ, ਇਹ ਜਿਹੜੀ ਸਾਡੀ ਸੰਪਰਕਤਾ ਨਾ ਇਹ ਭਾਈ ਦਿਆ ਸਿੰਘ ਤੋਂ ਚੱਲੀ ਹੋਈ ਹੈ। ਹੌਲੀ ਹੌਲੀ ਬਹੁਤ ਬੜੇ ਬ੍ਰਹਮ ਗਿਆਨੀ ਸਿੱਖ ਹੋਏ ਨੇ ਇਹਦੇ ਵਿੱਚ, ਮਹਾਤਮਾ। ਬਾਬਾ ਖੁਦਾ ਸਿੰਘ ਹੋਇਆ ਇੱਕ, ਖੁਦਾ ਸਿੰਘ ਬਾਬਾ ਵੀਰ ਸਿੰਘ ਮਹਾਰਾਜ ਦਾ ਸੇਵਕ ਸੀ ਔਰੰਗਾਬਾਦ ਵਾਲਿਆਂ ਦਾ, ਉਹ ਇਹੋ ਜਿਹੇ ਬਹੁਤ ਉਹਨਾਂ ਨੇ ਪਟਾਲੇ ਵਿਉਹ ਵੀ ਪੀਤੀ ਸੀ ਐਸਾ। ਉਹ ਫਿਰ ਕਸਵੱਟੀ ਲੱਗੀ, ਪੋਹ ਮਾਘ ਦਾ ਮਹੀਨਾ ਥੱਕਾ ਵਗਦਾ, ਗੜੇ ਪੈਂਦੇ ਨੇ, ਨੇਰੀ ਵਗਦੀ ਹੈ, ਸ਼ਾਮ ਦੇ ਕੀਰਤਨ ਕਥਾ ਤੋਂ ਬਾਅਦ ਗਾਗਰ ਮੋਢੇ ਤੇ ਚੱਕ ਲਈ, ਪਾਣੀ ਗੋਡੇ ਗੋਡੇ ਫਿਰਦਾ, ਵਿੱਚ ਹੀ ਸ਼ਲਪ ਸ਼ਲਪ ਪੁੱਠੇ ਪੈਰੀ ਅਰਦਾਸ ਕਰੀ, ਉੱਥੇ ਥੋੜਾ ਜਿਹਾ ਬਣਾ ਤੇ ਦਮ ਲੈਂਦੇ ਹੁੰਦੇ ਸੀ, ਦਮਦਮਾ ਸਾਹਿਬ ਗੁਰਦੁਆਰਾ ਜਿਹੜਾ। ਮੂੰਹ ਕਰਿਆ ਦਰਿਆ ਕੰਨੀ ਬਿਆਸ ਕੰਨੀ ਨੂੰ, ਬਿਰਧ ਸਰੀਰ ਪਾਣੀ ਦੇ ਵਿੱਚ ਬੈਠ ਕੇ ਨਾ ਭਰ ਕੇ ਗਾ ਕੇ ਫੇਰ ਉੱਠਦੇ ਸਨ ਐਸਾ। ਮੀਂਹ ਪੈਂਦੇ ਦੇ ਵਿੱਚ ਆਏ ਸੜਪ ਸੜਪ ਕਰਦੇ, ਉੱਥੇ ਦਮ ਲਿਆ ਕੇ। ਹੁਣ ਮਹਿਲਾਂ ਦੇ ਲਵੇ ਜਲਾਹਾਂ ਦਾ ਘਰ ਸੀਗਾ, ਜਲਾਹੀ ਔਰ ਜਲਾਹ ਦੋਈ ਸੀ। ਅਮਰਦਾਸ ਜੀ ਹੌਲੀ ਹੌਲੀ ਤੁਰੇ ਆਉਂਦੇ ਨੇ ਤੱਕ ਨਾਲ, ਉਹਨਾਂ ਦੇ ਟੋਏ ਪੱਟੇ ਹੁੰਦੇ ਨੇ ਜਦ ਉਹ ਲੀੜਾ ਬੁਣਦੇ ਹੁੰਦੇ ਨੇ, ਉਹ ਲੀੜੇ ਦਾ ਬਦਲਦੇ ਹੁੰਦੇ ਨੇ, ਪੈਰ ਨਾਲ ਐਂ ਕਰੀ ਜਾਂਦੇ ਨੇ। ਅੱਜ ਕੱਲ੍ਹ ਤਾਂ ਮਸ਼ੀਨਰੀ ਆਪੇ ਹੀ ਕਰਦੀ ਹੈ ਨਾ, ਜਦ ਹੱਥੀ ਕਰਨਾ ਪੈਂਦਾ ਸੀ ਸਭ ਕੁਛ। ਆਟੋਮੈਟਿਕ ਦੇਖ ਲਓ ਪੁਰਜੇ ਕਿਵੇਂ ਬਣ ਬਣ ਡਿੱਗਦੇ ਨੇ, ਆ ਬੋਲਟ ਨੇ ਜਿਹੜੇ ਗਰੇ ਲੱਗ ਜਾਂਦੇ ਨੇ ਹੱਥ ਨੂੰ, ਲੱਖਾਂ ਰੁਪਈਆ ਆ ਜਾਂਦਾ। ਫਿਰ ਕੀ ਕਰਦੇ ਨੇ? ਸ਼ਰਾਬਾਂ ਪੀਂਦੇ ਨੇ, ਭਜਨ ਪਾਠ ਤਾਂ ਨੀ ਕਰਨਾ। ਆ ਜਿੰਨੇ ਹੁਣ ਰਾਮਗੜੀਏ ਨੇ ਨਾ, ਰਾਮਗੜੀਏ ਇਹਨਾਂ ਦਾ ਬਹੁਤ ਵੱਡਾ ਬੋਲਬਾਲਾ, ਹੁਣ ਇਹ ਬਹੁਤ ਵਰਕਸ਼ਾਪਾਂ ਨੇ, ਪਰ ਵਰਕਸ਼ਾਪਾਂ ਤਾਂ ਮਿਲ ਗਈਆਂ, ਪਰ ਕੰਮ ਇਹਨਾਂ ਦਾ ਬਹੁਤ ਥੱਲੇ ਵਾਲਾ ਗਿਰਿਆ ਹੈ। ਸ਼ਰਾਬਾਂ ਪੀਂਦੇ ਨੇ, ਵੀ ਤੁਹਾਨੂੰ ਰੱਬ ਨੇ ਉੱਚਾ ਚੱਕਿਆ ਗੁਰੂ, ਫਿਰ ਤੁਸੀਂ ਪੁੰਨਦਾਨ ਹੀ ਕਰ ਲਓ, ਭਜਨ ਪਾਠ ਕਰ ਲਓ, ਐਸਾ ਨਹੀਂ ਹੈ। ਉਹ ਜਲਾਹ ਤੇ ਜਲਾਹੀ, ਉਹ ਜਿਹੜੀ ਕੁੰਭਲ ਪੱਠੀ ਹੋਈ ਸੀ ਨਾ ਟੋਆ, ਉਹਦੇ ਵਿੱਚ ਆ ਕੇ ਡਿੱਗੇ ਗੁਰੂ, ਉਹ ਗਾਗਰ ਸਮੇਤ ਹੀ ਡਿੱਗੇ, ਖੜਕਾ ਹੋਇਆ ਤੇ ਪਾਣੀ ਨਹੀਂ ਡੁੱਲਣ ਦਿੱਤਾ। ਜਲਾਹਾ ਕਹਿੰਦਾ ਮੀਂਹ ਪੈਂਦਾ ਸੀ ਉਹਨਾਂ ਦਾ ਕੋਠਾ ਦੀ ਚੌਂਦਾ ਸੀ, ਕਦੇ ਉੱਧਰ ਨੂੰ ਮੰਜੀਆਂ ਕਦੇ ਉੱਧਰ ਨੂੰ ਮੰਜੀ, ਇਉਂ ਕਰਦੇ ਸੀ। ਜਲਾਹੇ ਨੇ ਖੜਾਕ ਸੁਣ ਲਿਆ, ਕਹਿਣ ਲੱਗਿਆ ਭਾਗਵਾਨੇ ਬਾਹਰ ਕੋਈ ਚੋਰ ਹੈ? ਉਹ ਜਲਾਹੀ ਦੇਖਦੀ ਸੀ, ਰੋਜ਼ ਹੀ ਲੱਗਦੇ ਹੁੰਦੇ ਸੀ ਪਾਣੀ ਲੈ ਕੇ, ਜਿਹੜੀਆਂ ਲੜਕੀਆਂ ਹੁੰਦੀਆਂ ਨੇ ਬਾਹਰ ਅੰਦਰ ਨਿਕਲਦੀਆਂ ਨੇ, ਆਪਣਾ ਕਦੇ ਡੱਕੇ ਲੈ ਆਉਂਦੇ, ਕਦੇ ਪਾਣੀ ਲੈ ਲੈ, ਇਹੋ ਜਿਹੀਆਂ ਗੱਲਾਂ ਹੈ। ਤਾਂ ਉਹ ਕਹਿਣ ਲੱਗੀ ਇੱਥੇ ਚੋਰ ਨੇ ਕੀ ਕਰਨਾ, ਇਹ ਤਾਂ ਅਮਰੂ ਨਥਾਮ ਹੈ, ਇਹਨੂੰ ਕੋਈ ਥਾਂ ਨਹੀਂ ਹੈ, ਇਹ ਕੁੜਮਾਂ ਦੇ ਘਰ ਦਿਨ ਰਾਤ ਨਹੀਂ ਟਿਕਦਾ ਸਿਰਫ ਟੁੱਕ ਖਾਣ ਵਾਸਤੇ। ਦੇਖ ਲੋ ਦੁਨੀਆਂ ਤਾਨੇ ਵੀ ਮਾਰਦੀ ਆ ਗੁਰੂ ਕੋ, ਤਾਨੇ ਵੀ ਮਹਾਂਪੁਰਸ਼ਾਂ ਨੇ ਸਹਿਣੇ ਨੇ, ਨਹੀਂ ਕੋਈ ਹੋਰ ਹੋਵੇ ਹਿੱਟੇ ਹੋ ਜਾਵੇ, ਜਦ ਮਹਾਤਮਾ ਸੰਧੀ ਦਿਆ ਕਰਨਾ ਤਾਂ ਕੋਈ ਉਹਨਾਂ ਨੂੰ ਵੀ ਔਖਾ ਨਹੀਂ, ਹੱਥ ਪੈਰ ਤਾਂ ਉਹਨਾਂ ਦੇ ਵੀ ਸਭ ਕੁਛ ਸਹੀ ਹੈ, ਫੇਰ ਤਾਂ ਇੱਕੋ ਜਿਹੇ ਹੋ ਜਾਵਾਂਗੇ। ਤਾਂ ਫਿਰ ਮਹਾਤਮਾ ਬੋਲ ਕਬੋਲ ਸਾਧੂ ਸਹੇ, ਆਪਾਂ ਸਹਿ ਜਾਂਗੇ, ਗਵਾਂਢੀ ਮਾੜਾ ਜਿਹਾ ਬੋਲੇ ਆ ਕੇ ਜਦੇ ਥੱਲੇ ਰੱਖ ਲਾਂਗੇ ਜਾ ਕੇ, ਆਹੋ ਜੇ ਬਹੁਤਾ ਹੀ ਫਿਰ ਚਾਂਵਲੇ ਫਿਰ ਉਹ ਵੀ ਰੱਖ ਲੈਂਦੇ ਹੁੰਦੇ ਨੇ, ਐਸਾ ਨਹੀਂ ਹੈ। ਆਹੋ ਕੁੜੋ ਬਿਨਾ ਅਸੀਂ ਬਹੁਤ ਕੁੱਟੇ ਨੇ, ਇਹ ਜੇ ਬਹੁਤ ਕੁੱਟੇ ਨੇ ਮਹਾਰਾਜ ਦੇ ਹੁੰਦਿਆਂ, ਬਸ ਕੀ ਹੁਣ ਤੁਹਾਨੂੰ ਸੁਣਾਈਏ, ਆਹੋ ਸਾਡੇ ਕੋਲ ਝਿੱਲ ਨਹੀਂ ਹੈ, ਐਸਾ ਹੁੰਦਾ ਹੈ। ਤੇ ਉਹ ਜਲਾਹੀ ਨੇ ਜਦ ਇਹ ਕਿਹਾ ਵੀ ਇਹ ਤਾਂ ਅਮਰੂ ਨਥਾਮ ਹੈ, ਤਾਂ ਬਾਬਾ ਅਮਰਦਾਸ ਮਹਾਰਾਜ ਨੇ ਸੁਣ ਕੇ ਗੱਲ ਇਹ ਕਹਿਣ ਲੱਗੇ, ਕਮਲੀਏ ਮੈਂ ਨਥਾਵਾਂ ਕਿਉਂ, ਮੈਂ ਤਾਂ ਗੁਰੂ ਵਾਲਾ, ਮੇਰਾ ਤਾਂ ਥਾਂ ਗੁਰੂ ਹੈ, ਨਗੁਰੀ ਹੋਵੇਗੀ ਦੁਨੀਆ। ਕਮਲੀ ਕਹਿਤਾ ਗੁਰਮੁਖ ਤਾਗ ਸੀ ਅੰਦਰ ਤਾਗਤ, ਉਹ ਤਾਂ ਜਲਾਹੀ ਜੀੜੇ ਪਾੜਨ ਲੱਗ ਗਈ, ਬਥੇਰਾ ਜਲਾਹਾ ਚਿੰਬੜਿਆ, ਕਮਲੇ ਚ ਜ਼ੋਰ ਜ਼ਿਆਦੇ ਆ ਜਾਂਦਾ, ਚਾਰ ਆਦਮੀ ਫੜਦੇ ਨੇ ਕਮਲੇ ਨੂੰ, ਸਾਡੇ ਕੋਲ ਲਿਆਉਂਦੇ ਨੇ ਉੱਥੇ ਕਮਲਿਆਂ ਨੂੰ ਫੜ ਕੇ, ਨੂੜੇ ਹੁੰਦੇ ਨੇ ਕਮਲੇ, ਉਹ ਇਸ ਤਰ੍ਹਾਂ ਦਾ, ਉਹ ਤਾਂ ਭੱਜ ਗਈ ਜਲਾਹਾ, ਇਕੱਲਾ ਹੀ ਰਹਿ ਗਿਆ ਵਿਚਾਰਾ। ਖੈਰ ਇਸ਼ਨਾਨ ਕਰਾਇਆ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਅੱਜ ਸਮਾਧੀ ਨਹੀਂ ਲੱਗਦੀ, ਕਹਿੰਦੇ ਦੇਖੋ ਇਤਨੀ ਉਮਰ ਇਤਨੀ ਘਾਲਣਾ ਇਹਨਾਂ ਦੀ। ਸਵੇਰ ਹੋਈ, ਕਹਿੰਦੇ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਕੇ ਨਵੀਨ ਲੀੜੇ ਪਾ ਕੇ ਸਾਹਮਣੇ ਸਾਡੇ ਹਾਜ਼ਰ ਕਰੋ। ਇਸ਼ਨਾਨ ਕਰਕੇ ਆ ਗਏ, ਹੱਥ ਮੰਨ ਕੇ ਖੜ ਗਏ। ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ, ਪੁਰਖਾ ਤੈਨੂੰ ਰਾਤ ਜਲਾਹੀ ਕੀ ਕਹਿੰਦੀ ਸੀ? ਦੇਖਿਆ ਸਰਬੱਤ ਗੁਰੂ ਸਿੱਖ ਦੇ ਨਾਲ ਰਹਿੰਦਾ, ਗੁਰੂ ਗੁਰੂ ਆਪਾਂ ਹੀ ਭੁੱਲੇ ਹਾਂ, ਗੁਰੂ ਗੁਰੂ ਆਪਾਂ ਨੂੰ ਜਾਣਦਾ। ਕਹਿਣ ਲੱਗੇ ਮਹਾਰਾਜ ਐਵੇਂ ਕਮਲੀ ਸੀ, ਉਹ ਤਾਂ ਬੋਲਦੀ ਸੀ। ਕਹਿੰਦੇ ਚੰਗਾ ਸਮਾਨ ਕਹਿੰਦੀ ਨੂੰ ਝਾਕ। ਜਦੋਂ ਅਮਰਦਾਸ ਜੀ ਮਹਾਰਾਜ ਤਹਾਂ ਨੂੰ ਟੱਪੇ, ਸਾਰਾ ਸਮਾਨ ਸ਼ਕਤੀਆਂ ਨਾਲ ਭਰਿਆ ਹੋਇਆ, ਸਾਰਾ ਹੀ ਸਮਾਨ। ਕਹਿੰਦੇ ਰਾਤ ਤੇਰੇ ਤਾਬੇ ਆ ਹੁਣ ਸਭ, ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਤੀ ਰੂਹਾਨੀ ਤਾਕਤ ਆ ਨਾ, ਉਹ ਸਾਰੀ ਤੈਨੂੰ ਦਿੱਤੀ। ਹੁਣ ਅਸੀਂ ਤਾਂ ਸਾਨੂੰ ਸੇਵਾ ਕਰਕੇ ਕੁਛ ਕਰ ਲਿਆ, ਸੇਵਾ ਕਰਕੇ ਗੁਰਮੁਖੋ। ਜਾਣੀ ਅਮਰਦਾਸ ਜੀ ਤੀਸਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਣ ਗਏ। ਜੋ ਗੁਸਤੀ ਗੁਰੂ ਅੰਗਦ ਮਹਾਰਾਜ ਜੀ ਨੇ ਸਾਰਾ ਅਮਰਦਾਸ ਮਹਾਰਾਜ ਜੀ ਨੂੰ ਦਿਆ, ਆਓ ਦਿੱਤਾ ਕਰ। ਜਦ ਉਹ ਗੁਰੂ ਵਾਲਾ ਬਣਿਆ, ਪਹਿਲਾਂ ਬਗੈਰ ਗੁਰੂ ਤੇ ਗੰਗਾ ਨੇ ਕੁਛ ਨੀ ਦਿੱਤਾ, ਦਿੱਤਾ ਤਾਂ ਗੁਰੂ ਨੇ ਹੀ ਨੇ, ਗੁਰੂ ਹੀ ਬਣ ਗਿਆ। ਗੁਰਮੁਖੋ ਗੁਰੂ ਹੀ ਦੇਖੋ, ਸੇਵਾ ਦੇ ਵਿੱਚ ਇਤਨੀ ਤਾਕਤ ਹੈ। ਆਓ ਪੜੋ, ਪ੍ਰੇਰਨਾ ਵਾਲੇ ਨੇ ਦੱਸਿਆ ਵੀ ਜਿਹੜਾ ਨਗੋਰਾ ਉਹਨੂੰ ਮਨੁੱਖਾ ਦੇ ਨਹੀਂ ਮਿਲੇ।
ਕਾਵਾ ਕੁੱਤਿਆਂ ਗਰਿਆਂ ਦੀ ਜੋਨੀ ਪੈਣੇ ਗੁਰੂ ਨਹੀਂ ਉਤਾਰਿਆ,
ਛਕਾਉਣ ਦਾ ਟਾਈਮ ਦੱਸਿਆ ਜਾਵੇਗਾ। ਸਵੇਰੇ ਅੰਮ੍ਰਿਤ ਸੰਚਾਰ ਹੋਵੇਗਾ। ਆਓ ਕੱਲ ਨੂੰ ਜਿਨ੍ਹਾਂ ਦੀ ਕਿਰਪਾ ਸਿਆ ਰੌਣਕਾਂ ਲੱਗਦੀਆਂ ਨੇ, ਜਿਨ੍ਹਾਂ ਨੂੰ ਅਸੀਂ ਛੋਟੇ ਮਹਾਰਾਜ ਜੀ ਕਹਿੰਦੇ ਹਾਂ, ਹਾਲਾਂਕਿ ਉਹ ਬੜੇ ਮਹਾਰਾਜ ਨਾਲ ਉਮਰ ਚ ਪਹਿਲਾਂ ਹੀ ਬੜੇ ਸੀਗੇ। ਸੰਤ ਮਹਾਰਾਜ ਵੀ ਕਹਿੰਦੇ ਹੁੰਦੇ ਸਨ ਬਈ ਲੋਕਾਂ ਨੇ ਸਾਨੂੰ ਲੱਲ ਪਾ ਲਈ ਵੀ ਤੁਸੀਂ ਬੜੇ ਹੋ। ਕਹਿੰਦੇ ਨਹੀਂ, ਬੜੇ ਤਾਂ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਨੇ, ਉਹ ਨੇ ਬੜੇ ਤਾਂ। ਹੁਣ ਦੇਖ ਲੋ ਬੜੇ ਹੋ ਕੇ ਦਿਖਾ ਦਿੱਤਾ ਗੁਰਮੁਖੋ, ਉਹਨਾਂ ਦਾ ਵਚਨ ਵੀ ਪੂਰਾ ਹੋ ਗਿਆ ਜਿਹੜਾ ਇਹਨਾਂ ਦਾ ਸੀ ਵਚਨ, ਇਹਨਾਂ ਨੇ ਵੀ ਪੂਰਾ ਨਵਾ ਕੇ ਦਿਖਾ ਦਿੱਤਾ। ਸਵੇਰੇ ਉਹ ਵੀ ਆਉਣਗੇ, ਪਿੰਡ ਉਹਨਾਂ ਦਾ ਤੁਹਾਡੇ ਕੋਲ ਹੀ ਹੈ ਮਸੀਤਾਂ, ਕਹਿੰਦੀ ਸੁਣੇ ਹੀ ਕੰਧਾਂ ਜਾਣਗੀਆਂ ਸੁਰਗਾਂ ਨੂੰ, ਕੰਧਾਂ ਸੁਣੇ ਹੀ ਜਾਓਗੇ ਤੁਸੀਂ ਤਾਂ। ਕਹਿੰਦੇ ਜਿਹੜੇ ਪਿੰਡ ਦੇ ਵਿੱਚ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਹੋ ਜਾਵੇ, ਕਹਿੰਦੇ ਉਹਦਾ ਸਾਰਾ ਹੀ ਪਿੰਡ ਹਰੀਚੰਦ ਨੇ ਧਰਮ ਹੀ ਕਮਾਇਆ ਸੀ ਥੋੜਾ ਜਿਹਾ, ਦੇਖ ਲੋ ਸਾਰੀ ਜੁੱਤਿਆਂ ਨੂੰ ਲੈ ਗਿਆ ਸੁਰਗਾਂ ਨੂੰ, ਗਦੇ ਵੀ ਵਿੱਚੇ ਹੀ ਹਿਰਕਦੇ ਜਾਣ। ਆਹ ਐਸਾ ਤੁਹਾਡੇ ਤਾਂ